नाम जवाहर सिंह जित जड़िया सिख सुनियार सुता तरन तिसके उते सुंदर बहु सुकुमार।
वाहिगुरु जी का खालसा
वाहिगुरु जी की फतेह।
तू सुल्तान कहा हो मियां तेरी कवन बढ़ाई जो तू देहे सो कहा स्वामी मैं मूर्ख कहण न जाई तेरे गुण गावा देहे बुझाई जैसे सच मैं रहूं रजाई। दस पातशाहां दी आत्मक जागदी जोत आदि गुरु धन धन श्री गुरु ग्रंथ साहिब सच्चे पातशाह दे पावन पवित्र चरणा कमलां अंदर संध्या वेले दे सजे हुए दीवाना च हाजरियां भर रही सतगुरां दा खास रूप गुरु प्यार विच परोती हुई गुरु रंग चरंगी हुई गुरु खालसा साध संगत तंता दे पात्र हो गुरु चरणा विच हाजर हो के आप संभू माई भाई ने दीन दुनिया दे मालिक सतगुरु श्री गुरु ग्रंथ साहिब जी महाराज जी दे दर्शन परसे हन। सो कहो टल गुर सेबिया अहनस सहज सुभाए दर्शन परसिया गुरु का जन्म मरण दुख जाए। सतगुरां दे पवित्र दर्शन परस के गुरदेव दी अमृतमई बाणी दा कीर्तन आप जी ने सरवण कीता। गुर इतिहास गुरु कलगीधर पंथ दे वाली चिट्टियां बाजां वाले शमशेरे बहादुर ते गुर तेग के धनी पुत्रां दे दानी सतगुरु श्री गुरु गोबिंद सिंह साहब जी महाराज जी का पवित्र इतिहास आप जी सरवण कर रहे हो। कलगियां वाले पातशाह जी महाराज आगरे विच हन चुमासा कट रहे ने। इत्थे एक मुसलमान खान खाना सतगुरां दा श्रद्धालू है गुरदेव नूं अपने नाल लैके गया अपनी सभा दे स्थान ते जिथे बड़े बड़े काजी मौलवी बैठे ने। गुरदेव नाल चर्चा हो रही है तां एक सैयद ने सतगुरां नाल ईरखा करदिआं होइआं तर्क कीती कहिंदा जी तुसीं गुरु हो कि तुहाडे च कोई करामात भी है जे है तां फिर दिखाओ नहीं है करामात तां तां वी दसो। सतगुरु आख्या बहादुर शाह दा मूंह भी करामात है सैयद अपने मूंह तो जो कह देवे पूरा हो जाता है चाहे तो किसी पांच हजारी जरनैल नू रंक बना सकता है ते चाहे किसी रंक नू पांच हजारी जरनैल बना सकता है जिसनू चाहे मर्जी फाहे ते लटकण दा हुक्म कर सकता है और जिसनू चाहे मर्जी फाहे ते लटकदे होए नू छुड़ा सकता है। कहिंदा जी इह तां बहादुर शाह दी करामात है तुहाडी की है। महाराज जी ने खीसे च हथ पाए ते अशरफियां कढ़ियां आख्या दूजी करामात इह दौलत है धन है इस धन पिछे हजारां बंदे मर जांदे ने लड़दिआं झगड़दिआं इहदे नाल बहुत कुछ खरीदिआ जा सकदा है। वड्डे वड्डे लोगां दा ईमान इहदे नाल खरीदिया जा सकदा है। कहिंदा जी इह भी तां बहुतियां कोल हुंदी है तुहाडी करामात दसो। सुन के महाराज जी भी रस विच आए ते म्यान चो तेग धू लई ते आख्या आ भी करामात है जे हुणे तेरे सिर ते चला दईए ना तू कोई सवाल करन जोगा रहेगा ना कोई जवाब देण जोगा रहेगा दस विखाइए। सुनदिआं सैयद दा सिर झुक गया डर गया चेहरा पीला पै गया। इस तरह महाराज जी ने कुछ समा वचन बिलास कीते और गरीब नवाज सच्चे पातशाह जी महाराज जी वापस अपने आसन ते आ गए ने। राजा जय सिंह सवाई और राजा अजीत सिंह जो जयपुर दा राजा सी जय सिंह सतगुरां दे दर्शन करन वास्ते महाराज जी दे चरणा विच आया है, गुरदेव दा उपदेश सुनिया है और महाराज जी ने इनू बख्शिश दित्ती एक श्री साहब ते कटाल राजे जय सिंह सवाई नू बख्शी है जो ये लैके वापस अपनी रियासत नू मुड़िया है। आओ जिवें आगरे विच सतगुरु जी ने चौमासे दौरान होर कौतक कीते हन मन बिरतियां एकागर करके सरवण करिए। साहबे कमाल पंथ दे वाली चिट्टियां बाजां वाले शमशेरे बहादुर सतगुरु नासरो मनसूर गुरु गोबिंद सिंह एजदी मनजूर गुरु गोबिंद सिंह हाकरा गंजूर गुरु गोबिंद सिंह जुमला फैजे नूर गुरु गोबिंद सिंह हक हक अदा गुरु गोबिंद सिंह। ऐसे महान सतगुरु श्री गुरु गोबिंद सिंह साहब जी दे पवित्र चरणा दा ध्यान अपने हिरदयां च धारण करदे होया आप दे जीवन ते रसना दे कल्याण निमित समूह माई भाई आखो जी सतनाम श्री
वाहे गुरु साहिब जीओ
सतनाम श्री
वाहे गुरु साहिब जीओ दोहेरा नाम जवार सिंह जित जड़िया तिक सुनियार।
खालसा जी आगरे शहर दे विच एक गुरु का सिख रहिंदा है इहदा नाम है जवार सिंह। ये जड़िया सिख इहनू कहिंदे ने सुनियार इहदी जाति है सुनियार दा कम करदा सी इस करके जाति सुनियार है। सुनियार जाति दा धारनी भाई जवार सिंह नाम दा एक सिंह है जो इत्थे आगरे नगर विच रहिंदा है।
सुता तरन तिसकी उते सुंदर बहुत कुमार
इहदी एक लड़की सी जो जवान है और बहुत सुंदर स्वरूप है जिस दे नैन नक्श बड़े सुंदर हन।
चौपाई सो दर्शनीत चल कर आए
जवार सिंह दी ओ लड़की सिख दी ओ लड़की कलगीधर जी दे दर्शन करन वास्ते महाराज जी दे दीदार करन वास्ते जिथे सतगुरां दा आगरे विच बाग च डेरा सी बहुत सारियां फौजां महाराज जी दे दीवान विच ने सतगुरां दा दरबार सजिया होया है बहुत सारियां संगतां महाराज जी दे दर्शनां नू आ रहियां ने तो भाई जवार सिंह दी इह लड़की भी सतगुरां दे दर्शन करन वास्ते आई है।
सुखम बसरे पाइन ले आई
महाराज जी दे दर्शन करन आई ते कुछ पेटावां लै के आई महाराज जी वास्ते बड़े सोहणे सूखम धागे दे बने होए सूखम बस्तर और कुछ गहने कुछ होर उपाय ना कुछ पिटावा लेके आई है।
चरण सरोजन को कर नमो
महाराज जी दे पवित्र पावन चरणा कमला ते इस लड़की ने बड़े अदब नाल बड़े सत्कार नाल महाराज जी दे चरणा ते मथा टेकया नमस्कार कीती है।
बैठी अवलू कहते समो
और महाराज जी दे दरबार दे विच एक पासे नेड़े बैठ गई है और सतगुरु दसवें पातशाह दे दर्शन कर रही है।
केतक सिंह समीप थिरे है
कई सिंह महाराज जी दे चरणा च बैठे सन बहुत सारियां फौजां महाराज जी दे दरबार दे विच बैठियां होईयां ने।
बाग बिखै तरु चार तरे है
आले दुआले बड़ा सोहना बाग है बड़ा सुंदर बगीचा है जिस बगीचे विच भांत भांत दे बूटे लगे हुए ने फलदार बड़े सोहने दरख्त ने जिन्हां दी बड़ी सुंदर रमणीक ते संघनी छां है।
शाह बहादुर सहज सुभाई
इन्ने नू बहादुर शाह बादशाह बहादुर शाह उह सहज सुभाई इसे पासे नू आ गया जिथे सतगुरु जी बैठे सन दीवान सजिया होया सी महाराज जी दा तो इतने नू बहादुर शाह भी विचरदा विचरदा बाग दी सैर करदा करदा इथे आ पहुंचया।
फिरत सैले तेरत थाई
सैल करदा फिरदा सी इधर उधर फिर रहा सी बाग दे विच टहल रहा सी ते बगीचे च टहलदा टहलदा जिथे कलगीधर जी दा दीवान सी उसे पासे नू आउण लगा।
जब ही बाग निकट चल आयो या गुरु तेरे सुध पायो।
जदों महाराज जी दे आसन दे नेड़े आया तेनू पता लगा कि सतगुरु जी दा डेरा इत्थे ही है, इसे बाग दे विच महाराज गुरु कलगीधर पातशाह जी उतरे हुए ने, इत्थे महाराज जी ने अपना पड़ा कीता होया है।
दर्शन करन मनोरत तारा।
बहादुर शाह ने सोचिया कि इसे तरह सतगुरां दे दर्शन कीते बिना कोलों लंघ जाना चंगी गल नहीं। सतगुरु जी इत्थे उतरे हुए ने, मैं सुभाविक इत्थों लंघ रहा, ते जे मैनू पता लगा कि कलगीधर जी इत्थे ने ते मैनू उन्हां दे दर्शन करने चाहिए ने, उन्हां दे जाके दीदार करने चाहिए ने। एदां बहादुर शाह ने अपने मन विच सतगुरां दे दर्शनां दा संकल्प कीता है।
उत्तर प्रवेशी बाग मजारा।
ये अपने सवारी तो थले उतरिया ते उतर के बाग दे विच प्रवेश कर गया। उस बगीचे च प्रवेश कीता जिस बगीचे विच महाराज दसवें पातशाह जी दा उतारा है।
फर्श विशाल गुरु करवाए।
महाराज जी नूं पता लगा कि बहादुर शाह आउण लगा है, ते बहादुर शाह ते उहदे नाल जिहड़े वजीर आदिक ने उहनां नूं बैठण वास्ते उहनां दे बिठाउण लई महाराज जी ने हुक्म कीता, बई सोहणे फर्श बिछा दिओ, गिलम गलीचे बिछा दिओ तां जो बहादुर शाह आराम नाल आके बैठ सके।
इकट्ठे सिंह भए समदाई।
बहुत सारे सिंह महाराज जी दे सूरबीर बहादुर योधे वह सारे कट्ठे हो गए महाराज जी दे दरबार विच। जदों उन्हां नूं पता लगा कि बहादुर शाह आ रहा है।
दक्षिण आन बंदना कीन।
इन्ने नूं बहादुर शाह आ पहुंचिया सभा विच, तत्क्षण आके महाराज जी दे दरबार विच बहादुर शाह ने बड़े अदब नाल बड़े सत्कार नाल गुरु कलगीधर दे चरणा ते वंदना कीती।
प्रभु मिठायो आदर दीन।
महाराज जी ने बहादुर शाह दा आदर कीता, इहदा सन्मान कीता, इनू आदर दे के महाराज सच्चे पातशाह जी ने बिठाया है।
जथा योग सब लोग खड़े है।
जथा योग होर बहुत सारे लोग आले दुआले खड़े हुए ने, बहुत सारे सेवादार वो आले दुआले खड़े हुए हैं।
गुरु शाह को बिखन करे है।
और सतगुरु सच्चे पातशाह जी महाराज जी बहादुर शाह वल वेख रहे ने। बहादुर शाह बड़े सत्कार नाल सतगुरु जी वल वेख रहे है।
सिख की तन जा तिग सिर रहे, उत कर इत उत कित गई नहीं।
वो जड़ी सिख दी लड़की सी ना भाई जवाहर सिंह दी, जवान लड़की सी, उत्थे ही बैठी सी। जदों बहादुर शाह चल के आया उस सिख लड़की उठ के नहीं गई, उत्थे ही बैठी रही सतगुरां दे पास ही। महाराज जी दे दर्शनां दा प्रेम सी उहदे हिरदे विच, उहने आख्या मैं सतगुरां दे दर्शनां दा आनंद लवां। उहनूं नहीं परवाह के बहादुर शाह आया कौन आया, उह तां केवल सतगुरां दे दर्शनां दी अभिलाखण बन के बैठी है। ਉਹ ਉਸ ਜਗ੍ਹਾ ਤੋਂ ਉੱਠ ਕੇ ਨਹੀਂ ਗਈ। ਜਦੋਂ ਬਹਾਦਰ ਸ਼ਾਹ ਆਇਆ ਉਹਨੇ ਮੱਥਾ ਵੀ ਟੇਕਿਆ, ਕੋਲ ਵੀ ਬਹਿ ਗਿਆ, ਉਹ ਲੜਕੀ ਨਹੀਂ ਉੱਠੀ ਉੱਥੋਂ। ਉਹ ਭਾਈ ਜਵਾਹਰ ਸਿੰਘ ਦੀ ਲੜਕੀ ਉਸੇ ਜਗ੍ਹਾ ਤੇ ਸਤਿਗੁਰਾਂ ਦੇ ਦਰਸ਼ਨ ਕਰਦੀ ਰਹੀ ਬੈਠੀ।
ਸ਼ਾਹ ਬਹਾਦਰ ਜਵੈ ਬਿਲੁਕੇ।
ਬਹਾਦਰ ਸ਼ਾਹ ਦੀ ਨਿਗਾਹ ਉਸ ਲੜਕੀ ਵੱਲ ਜਾ ਪਈ ਜਿੱਥੇ ਉਹ ਸਿੱਖ ਲੜਕੀ ਬੈਠੀ ਸੀ, ਉਹਦੇ ਵੱਲ ਨਿਗਾਹ ਜਾ ਪਈ।
ਸੁੰਦਰ ਰੂਪ ਚੈ ਬਿਸ਼ਿਓਂ ਕੇ।
ਵੇਖਿਆ ਕਿ ਲੜਕੀ ਬੜੀ ਸੁੰਦਰ ਸੀ, ਸ਼ੁਭ ਸਰੂਪ ਸੀ, ਜਿਸ ਨੂੰ ਵੇਖ ਕੇ ਬਹਾਦੁਰ ਸ਼ਾਹ ਦਾ ਮਨ ਵਿਸ਼ਈ ਹੋ ਗਿਆ, ਮਨ ਡਾਵਾਂ ਡੋਲ ਹੋ ਗਿਆ, ਵਿਕਾਰੀ ਹੋ ਗਿਆ।
ਭਇਓ ਲੁਭਾਏ ਮਨ ਤਤਕਾਲਾ।
ਤਤਕਾਲ ਉਸੇ ਵੇਲੇ ਲੁਭਾਏ ਮਨ ਹੋ ਗਿਆ, ਮਨ ਉਸੇ ਵੇਲੇ ਭਰਮ ਗਿਆ। ਮਨ ਦੀ ਦਸ਼ਾ ਦਾ ਕੁਝ ਨਹੀਂ ਪਤਾ, ਕਿਸ ਵੇਲੇ ਭਰਮ ਜਾਏ ਕਿਸ ਵੇਲੇ ਡੋਲ ਜਾਵੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਾਂ, ਜਿਸ ਦੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਦਾ ਆਸਰਾ ਹੋਵੇ ਉਹਨਾਂ ਦਾ ਮਨ ਨਹੀਂ ਡੋਲਦਾ, ਪਰ ਜਿਹੜੇ ਗੁਰ ਸ਼ਬਦ ਤੋਂ ਬਿਰਵੇ ਨੇ ਉਹਨਾਂ ਦੇ ਹਿਰਦਿਆਂ ਦੇ ਮਨ ਦੀ ਦਸ਼ਾ ਕਿਸ ਵੇਲੇ ਡਾਵਾਂ ਡੋਲ ਹੋ ਜੇ ਕੁਝ ਨਹੀਂ ਕਿਹਾ ਜਾ ਸਕਦਾ। ਮਨ ਦੀ ਹਾਲਤ ਹੀ ਐਸੀ ਹੈ। ਇੰਦਰ ਵਰਗਾ ਦੇਵਤਾ, ਹਾਲਾਂਕਿ ਦੇਵਪੁਰੀ ਦੇ ਵਿੱਚ ਕੋਈ ਸੁੰਦਰ ਪਛਰਾਵਾਂ ਦੀ ਗਿਣਤੀ ਦੀ ਕਮੀ ਨਹੀਂ ਹੈ, ਪਰ ਜਦੋਂ ਡੋਲਿਆ ਤੇ ਗੌਤਮ ਦੀ ਇਸਤਰੀ ਨੂੰ ਵੇਖ ਕੇ ਮਨ ਡੋਲ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਆਉਂਦੇ ਹਨ ਕਿ ਗੌਤਮ ਦੀ ਇਸਤਰੀ ਨੂੰ ਵੇਖ ਕੇ ਉਸੇ ਵਕਤ ਮਨ ਡਾਵਾਂ ਡੋਲ ਹੋ ਗਿਆ, ਸਵਰਗਪੁਰੀ ਦੀਆਂ ਪਛਰਾਵਾਂ ਨੂੰ ਤਿਆਗ ਕੇ, ਕਿਉਂਕਿ ਮਨ ਦੀ ਦਸ਼ਾ ਹੀ ਐਸੀ ਹੈ। ਤੋ ਬਹਾਦਰ ਸ਼ਾਹ ਦਾ ਤਾਂ ਮਨ ਰਾਜਨੀਤਿਕ ਸੀ, ਸੰਸਾਰੀ ਸੀ, ਬਾਦਸ਼ਾਹੀ ਠਾਠ ਬਾਗ ਦੇ ਵਿੱਚ ਰਹਿੰਦਾ ਸੀ, ਕੋਈ ਗੁਰੂ ਕੇ ਸ਼ਬਦ ਦਾ ਕਦੇ ਰਸ ਨਹੀਂ ਮਾਣਿਆ। ਹਾਂ, ਸ਼ਰਧਾ ਜ਼ਰੂਰ ਰੱਖਦਾ ਸੀ ਸਤਿਗੁਰਾਂ ਤੇ। ਇਹ ਬੈਠਾ ਸੀ, ਉਹ ਸਾਹਮਣੇ ਸਿੱਖ ਲੜਕੀ ਵੀ ਬੈਠੀ, ਉਹਨੂੰ ਕਿਤੇ ਇਹਨੇ ਵੇਖ ਲਿਆ ਤੇ ਵੇਖਦਿਆਂ ਇਹਦੇ ਮਨ ਦੇ ਵਿੱਚ ਵਿਸ਼ੇ ਵਿਕਾਰ ਦੀ ਬਿਰਤੀ ਜਾਗ ਪਈ, ਮਨ ਲੁਭਾਏ ਮਾਨ ਹੋ ਗਿਆ ਉਸ ਲੜਕੀ ਨੂੰ ਵੇਖ ਕੇ।
ਗੁਰਤੀ ਸ਼ੰਕਰਿਓ ਬੋ ਤੇਰਾ,
ਸਤਿਗੁਰਾਂ ਤੋਂ ਮਨ ਦੇ ਵਿੱਚ ਡਰ ਵੀ ਰੱਖਦਾ ਵੀ ਸਤਿਗੁਰੂ ਜੀ ਸਾਹਮਣੇ ਬੈਠੇ ਨੇ, ਕਲਗੀਧਰ ਦਾ ਡਰ ਵੀ ਆਉਂਦਾ ਇਹਦੇ ਮਨ ਦੇ ਵਿੱਚ।
ਭਇਓ ਬਿਵਸ ਮਨ ਫੇਉ ਨ ਫੇਰਾ,
ਪਰ ਮਨ ਦੇ ਉੱਤੇ ਕਾਬੂ ਨਹੀਂ ਪੈ ਸਕਿਆ, ਮਨ ਤੋਂ ਵੱਲੋਂ ਬੇਬਸ ਹੋ ਗਿਆ। ਜਦੋਂ ਬੇਬਸੀ ਹੋ ਗਈ ਬਹਾਦਰ ਸ਼ਾਹ ਦੀ, ਮਨ ਮੁੜ ਮੁੜ ਕੇ ਉਸੇ ਪਾਸੇ ਨੂੰ ਦੌੜਦਾ ਹੈ, ਮਨ ਦੇ ਉੱਤੇ ਕਾਬੂ ਪਾਉਣਾ ਚਾਹੁੰਦਾ ਪਰ ਮਨ ਤੇ ਕਾਬੂ ਨਹੀਂ ਪੈ ਰਿਹਾ, ਬੇਬਸ ਹੋਇਆ ਜਿਵੇਂ ਮਸਤਿਆ ਹਾਥੀ ਕਿਸੇ ਬਗੀਚੇ ਨੂੰ ਤਹਿਸ ਨਹਿਸ ਕਰਦਾ ਕੁੰਡੇ ਤੋਂ ਬਿਨਾਂ, ਉਹੀ ਹਾਲਤ ਇਹਦੇ ਮਨ ਦੀ ਹੋ ਰਹੀ ਹੈ।
ਲਾਲਚ ਲੱਗਿਓ ਵਿਖਣ ਕੇ ਕਾਰਨ,
ਵਿਸ਼ਿਆਂ ਦੇ ਵਿੱਚ ਇਹਦਾ ਮਨ ਦਾ ਲਾਲਚ ਲੱਗ ਗਿਆ, ਵਿਕਾਰਾਂ ਦੇ ਵਿੱਚ ਇਹਦੇ ਮਨ ਦੀ ਲਾਲਚ ਦੀ ਬਿਰਤੀ ਲੱਗ ਗਈ।
ਕਰੈ ਬਾਤ ਬੋ ਭਾਂਤੇ ਉਚਾਰਨ,
ਹੋਰ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਤਾਂ ਕਰ ਰਿਹਾ ਸਤਿਗੁਰਾਂ ਦੇ ਨਾਲ, ਬੈਠਾ ਬਚਨ ਬਿਲਾਸ ਤਾਂ ਸਤਿਗੁਰਾਂ ਦੇ ਕੋਲ ਕਰ ਰਿਹਾ।
ਬੂਝਣ ਲੱਗਿਓ ਹਮਾਰੇ ਮਤ ਮੈਂ,
ਤੇ ਬੈਠਾ ਗੱਲਾਂ ਤਾਂ ਕਰ ਰਿਹਾ ਸਤਿਗੁਰਾਂ ਨਾਲ, ਪਰ ਮਨ ਉਸ ਪਾਸੇ ਹੈ, ਮਨ ਉਸ ਲੜਕੀ ਵਾਲੇ ਪਾਸੇ ਹੈ। ਗੱਲਾਂ ਇਸ ਕਰਕੇ ਕਰ ਰਿਹਾ ਵੀ ਜਿੰਨਾ ਚਿਰ ਵੱਧ ਬੈਠਾਂਗਾ ਉਨਾ ਚਿਰ ਉਸ ਲੜਕੀ ਨੂੰ ਵੱਧ ਦੇਖਦਾ ਰਹਾਂਗਾ, ਇਸ ਕਰਕੇ ਲੰਮੀ ਗੱਲ ਛੇੜ ਰਿਹਾ। ਉਦਾਂ ਗੱਲ ਕਰਨ ਦਾ ਇਹਦੇ ਮਨ ਦੀ ਹਾਲਤ ਨਹੀਂ ਹੈ, ਪਰ ਜਾਣ ਬੁੱਝ ਕੇ ਗੱਲ ਲੰਮੀ ਕਰ ਰਿਹਾ ਕਿ ਜਿੰਨੀ ਦੇਰ ਜ਼ਿਆਦਾ ਬੈਠਾਂਗਾ ਉਨੀ ਦੇਰ ਤੱਕ ਉਸ ਲੜਕੀ ਦੇ ਰੂਪ ਨੂੰ ਵੇਖਦਾ ਰਹਾਂਗਾ। ਤੋ ਬੈਠਿਆਂ ਬੈਠਿਆਂ ਇਹਨੇ ਗੱਲ ਚਲਾਈ, ਕਹਿਣ ਲੱਗਾ ਹੇ ਗੁਰੂ ਜੀ, ਸਾਡੇ ਮਤ ਦੇ ਵਿੱਚ ਕਲਮਾ ਪੜ੍ਹਨ ਦਾ ਬੜਾ ਵੱਡਾ ਭਾਰੀ ਪੁੰਨ ਮੰਨਿਆ ਜਾਂਦਾ ਕਿ ਜਿਹੜੀਆਂ ਕਲਮਾਂ ਨੇ ਉਹਨਾਂ ਨੂੰ ਪੜ੍ਹਨ ਦਾ ਬੜਾ ਵੱਡਾ ਮਹਾਤਮ ਹੈ।
ਕਲਮਾ ਪੜ੍ਹ ਚੁੱਕ ਕਰ ਹਿਤ ਚਿਤ ਮੈਂ,
ਕਲਮਾ ਪੜ੍ਹਨੀਆਂ ਚਾਹੀਦੀਆਂ ਨੇ, ਕਲਮਾ ਹਿੱਤ ਦੇ ਨਾਲ ਪ੍ਰੇਮ ਦੇ ਨਾਲ ਪੜ੍ਹਨੀਆਂ ਚਾਹੀਦੀਆਂ ਹਨ।
ਜੋ ਸੋ ਦੋਜ਼ਕ ਮੈਂ ਪਰਤ ਨਾ ਕੋਈ,
ਜਿਹੜਾ ਕਲਮਾ ਪੜ੍ਹਦਾ ਪਿਆਰ ਦੇ ਨਾਲ ਕਲਮਾ ਨੂੰ ਜਾਪ ਕਰਕੇ ਪੜ੍ਹਦਾ ਹੈ ਉਹ ਦੋਜਕਾਂ ਦੀ ਅੱਗ ਚ ਨਹੀਂ ਪੈਂਦਾ। ਸਾਡੇ ਮਤ ਵਿੱਚ, ਮੁਸਲਮਾਨ ਧਰਮ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਕਲਮਾ ਪੜ੍ਹਦਾ ਹੈ ਉਹ ਦੋਜਕਾਂ ਦੀ ਅੱਗ ਚ ਨਹੀਂ ਸੜਦਾ। ਦੋਜਕ ਕਹਿੰਦੇ ਨੇ ਨਰਕ ਨੂੰ, ਉਹ ਨਰਕਾਂ ਦੀ ਅੱਗ ਦੇ ਵਿੱਚ ਨਹੀਂ ਸੜਦਾ।
ਜਾਤ ਪੇਸਤ ਸੁਖ ਭੋਗੇ ਸੋਈ,
ਕਲਮਾ ਪੜ੍ਹਨ ਵਾਲਾ ਵਿਅਕਤੀ ਬਹਿਸ਼ਤ ਨੂੰ ਜਾਂਦਾ ਹੈ, ਉਹ ਸਿੱਧਾ ਬਹਿਸ਼ਤ ਨੂੰ ਯਾਨੀ ਕਿ ਸਵਰਗਪੁਰੀ ਨੂੰ ਜਾਂਦਾ ਹੈ।
ਸੁਨ ਗੁਰ ਕਹਿਓ ਨਇਮ ਮਨ ਆਵੈ, ਜਥਾ ਕਰਮ ਕਰ ਤਥਾ ਤੂੰ ਪਾਵੈ।
ਮਹਾਰਾਜ ਜੀ ਕਹਿੰਦੇ ਨਹੀਂ ਬਹਾਦਰ ਸ਼ਾਹ, ਜ਼ਰੂਰੀ ਨਹੀਂ ਕਿ ਕਲਮਾ ਪੜ੍ਹਨ ਵਾਲਾ ਬੰਦਾ ਦੋਜਕਾਂ ਦੀ ਅੱਗ ਚ ਨਹੀਂ ਸੜਦਾ ਤੇ ਸਵਰਗਾਂ ਚ ਜਾਂਦਾ। ਦਰਅਸਲ ਜੇ ਕਲਮਾ ਵੀ ਪੜ੍ਹੀ ਜਾਵੇ ਤੇ ਕਰਮ ਵੀ ਮਾੜੇ ਕਰੀ ਜਾਵੇ ਤੇ ਫਿਰ ਉਹਨਾਂ ਮਾੜੇ ਕਰਮਾਂ ਦਾ ਫਲ ਦੋਜਕਾਂ ਦੀ ਅੱਗ ਦੇ ਵਿੱਚ ਸੜ ਕੇ ਹੀ ਇਹਨੂੰ ਮਿਲਣਾ, ਫਿਰ ਬਹਿਸ਼ਤ ਨਹੀਂ ਜਾ ਸਕਦਾ। ਉੱਥੇ ਤਾਂ ਕਰਮਾਂ ਦੇ ਉੱਤੇ ਗੱਲ ਨਿਬੜਨੀ ਹੈ ਵੀ ਅਮਲ ਕਿਹੋ ਜਿਹੇ ਨੇ, ਕਰਮ ਕਿਸ ਤਰ੍ਹਾਂ ਦੇ ਕਰਦਾ ਹੈ, ਅਮਲ ਇਹਦੇ ਕਿਸ ਤਰ੍ਹਾਂ ਦੇ ਹਨ।
ਕਲਮਾ ਪੜ੍ਹੇ ਕਮਾਵੇ ਖੋਟ,
ਕਲਮਾ ਪੜ੍ਹ ਕੇ ਬੰਦਾ ਖੋਟੇ ਕੰਮ ਕਰੇ, ਨਾਲੇ ਕਲਮਾ ਵੀ ਪੜ੍ਹੀ ਜੇ, ਆਖੇ ਮੈਂ ਤਾਂ ਕਲਮਾ ਪੜ੍ਹਦਾ ਜੀ ਮੈਂ ਤਾਂ ਸਵਰਗਾਂ ਨੂੰ ਜਾਵਾਂਗਾ, ਨਾਲੇ ਕੰਮ ਵੀ ਮਾੜਾ ਕਰੀ ਜਾਵੇ, ਬੈਠਾ ਪਰਾਈਆਂ ਇਸਤਰੀਆਂ ਤੇਰੇ ਵਾਂਗੂ ਤੱਕੀ ਜਾਵੇ, ਹਿਰਦੇ ਚ ਵਿਕਾਰੀ ਬਿਰਤੀ ਰੱਖ ਕੇ ਮੂੰਹ ਤੋਂ ਕਲਮਾ ਪੜ੍ਹੀ ਜਾਵੇ ਤੇ ਫਿਰ ਆਖੇ ਮੈਂ ਸਵਰਗ ਨੂੰ ਜਾਵਾਂਗਾ, ਹੋ ਸਕਦਾ ਇਹ? ਕਿਵੇਂ ਹੋ ਸਕਦਾ ਹੈ? ਬਹਾਦਰ ਸ਼ਾਹ ਜੇ ਕਲਮਾ ਪੜ੍ਹ ਕੇ ਆਪਣੇ ਹਿਰਦੇ ਵਿੱਚ, ਮਨ ਦੇ ਵਿੱਚ ਖੋਟੇ ਕਰਮ ਕਰਨ ਦੀ ਪ੍ਰਵਿਰਤੀ ਰੱਖਦਾ ਹੈ,
ਇਸਕੋ ਸੰਕਟ ਨਰਕ ਨ ਛੋਟ,
ਉਹਨੂੰ ਨਰਕਾਂ ਦੀ ਛੋਟ ਨਹੀਂ ਮਿਲਦੀ, ਉਹ ਨਰਕਾਂ ਦੀ ਅੱਗ ਤੋਂ ਨਹੀਂ ਬਚ ਸਕਦਾ ਉਹ ਬੰਦਾ, ਉਹਨੂੰ ਨਰਕਾਂ ਦੀ ਅੱਗ ਦੇ ਵਿੱਚ ਸੜਨਾ ਹੀ ਪੈਂਦਾ ਹੈ।
ਅਨੇਕ ਪ੍ਰਕਾਰ,
ਇਹੋ ਜਿਹੇ ਬੰਦੇ ਨੂੰ ਨਰਕਾਂ ਵਿੱਚ ਅਨੇਕਾਂ ਪ੍ਰਕਾਰ ਦੀ ਸਜ਼ਾ ਭੋਗਣੀ ਪੈਂਦੀ ਹੈ, ਅਨੇਕਾਂ ਪ੍ਰਕਾਰ ਦੀਆਂ ਮਾਰਾਂ ਉਸ ਦੰਡ ਪੈਂਦੇ ਨੇ ਜੰਮਾਂ ਦੇ, ਉਹਨਾਂ ਨੂੰ ਭਿਆਨਕ ਮਾਰ ਪੈਂਦੀ ਹੈ।
ਮੈਂ ਕਲਮਾ ਤੇ ਲੇ ਤੇ ਉਬਾਰ,
ਉੱਥੇ ਫਿਰ ਇਹ ਕਲਮਾ ਨਹੀਂ ਬਚਾਉਂਦੀਆਂ, ਜੇ ਕਲਮਾ ਪੜ੍ਹ ਕੇ ਖੋਟੇ ਕੰਮ ਕੀਤੇ ਨੇ ਤੇ ਫਿਰ ਕਲਮਾ ਨੇ ਥੋੜੀ ਬਚਾਉਣਾ। ਉੱਥੇ ਕਲਮਾ ਪੜ੍ਹਨ ਦਾ ਫਾਇਦਾ ਤਾਂ ਹੋਣਾ ਸੀ ਜੇ ਕੰਮ ਵੀ ਨਾਲ ਚੰਗੇ ਕਰਦਾ। जे नाल कर्म भी चंगे करदा, कर्म तो माड़े करदा रहा, चोरियां इन्हें नहीं छड़ियां, यारी इन्हें नहीं छड़ी, निंदा चुगली इन्हें नहीं छड़ी, माड़े भैड़े खोटे कर्म इन्हें नहीं छड़े, उदा कहदा जी मैं तो कलमा पढ़ना जी, मैं तो नाले बाणी पढ़ना, मैं तो जी नाले आ वेखो जी चंगे आ जप तप करना। महाराज जी कहते फिर तो नहीं उभार हो सकता, जे कलमा ने फिर उत्थे थोड़ी छुड़ाउणा, जे एदां दे खोटे ते भैड़े कर्म कीते ने फिर नहीं कलमा छुड़ा सकदियां।
कहे बहादुर शाह हमारे,
बहादुर शाह फिर सतगुरां दे बचन सुन के बोलिया, कहन लगा हे गुरु जी
कलमा करै उधार उचारे।
कहन लगा गुरु जी साडे मत विच तां एदां दस्या जांदा साडे पैगंबरां वल्लों साड़ियां संतां वल्लों ये कहा जांदा है कि जेड़ियां कलमा ने वो इस जीव नूं उभार लैंदियां ने, जेड़ियां कलमा ने वो इस जीव नूं बचा लैंदियां ने। साड़े पैगंबर तां इस तरह कहिंदे हन,
झूठ कहो कै सच बखाना।
हुण तुसीं दसो भी जेड़े साड़े पैगंबर ने वो भला झूठ कहिंदे ने कि सच कहिंदे ने, वो सच कहिंदे ने जां झूठ कहिंदे ने? महाराज जी तुसी दसो,
किमां पता ले मन जाना।
हुण तुसी दसो भी इहदा पता असीं किवें करिए, इहदा बारे पूरा निर्णा मैं किवें करां?
जाने बिना प्रतीत न आवे,
क्योंकि जदों तक इह गल असीं जाणदे नहीं उदों तक महाराज सच्ची पातशाह जी मेरे मन नूं प्रतीत नहीं आउणी, मेरे मन नूं भरोसा नहीं आउणा।
लिखी साच ही हुए मन भावे,
क्योंकि मैनू तां एदां गल चंगी लगदी है भी जो साडे पैगंबरां ने कलमा लिखियां ने जो कहा वह बिलकुल सच है, भी कलमा पढ़न वाले नूं दोजक नहीं जाना पैंदा। तुसीं कहिंदे हो भी जिहड़े कर्म माड़े करदे ने उहनां नूं कलमा बचा नहीं सकदियां, साडे कहिंदे ने कलमा पढ़न वाला दोजकां च जा ही नहीं सकदा। महाराज जी मैनू तां हुण एदां ही भरोसा बजदा जो साडे मत विच पैगंबरां ने दस्या है।
कोशिश श्री गुरु तबै हकारा,
महाराज जी कहिंदे कोई नहीं बहादुर शाह तैनूं विखा दिंदे आ। सतगुरां ने उस वक्त अपने खजानची नूं बुलाया, कोशिप कहिंदे ने खजानची नूं, सतगुरु जी ने उस वक्त हुक्म कीता ते अपना खजानची सद्या,
निकट ने आ रहे हो ताए उचारा।
उन्हूं सद के महाराज जी ने हुक्म कीता, बोले कहन लगे,
एक रजत पण कोश परयो है जिस पर कलमा सन परयो है।
महाराज जी कहन लगे खजानची जी एदां करो भी खजाने च ना एक रजत पण, रजत कहिंदे ने चांदी नूं, एक रुपया पिया होया चांदी दा, उहदे ते कलमा भी लिखिया होईयां ने रुपये ते, उहदे ते सन भी लिखिया होया भी किहड़े सन विच रुपया बणिया, उह सन भी लिखिया होया ते उहदे ते कलमा भी लिखिया होईयां ने, मुसलमानी कलमा उस रुपये ते लिखिया होईयां ने।
जिसको लेकर हाथ सिधावो,
जाओ उह रुपया खजाने चो लै के तुसी बाजार विच जाओ, आगरे दे बाजार विच जाओ,
टके बाजार बिकै ते ले आवो,
उस एक रुपये दे टके लै के आओ खरीद के, यानी कि रुपये दे खुले टके खरीद के लैके आओ।
बैठो शाह शिगर तो जाओ,
बहादुर शाह साडे कोल बैठा है, देरी ना ला, इहदे बैठिया बैठिया तू वापस आउणा है, मुड़ के छेती नाल जा और रुपया दे के जिहदे ते कलमा लिखियां होईयां ने सन भी लिखिया होया, ਉਹ ਰੁਪਈਆ ਦੇ ਕੇ ਉਹਦੇ ਬਦਲੇ ਚ ਜਿਹੜੇ ਟਕੇ ਮਿਲਣਗੇ ਉਹ ਛੇਤੀ ਨਾਲ ਲੈ ਕੇ ਆਉਣੇ ਨੇ।
ਅਮਰੀ ਨਿਕਟਾ ਵਾਲ ਆਓ,
ਹੁਣੇ ਸਾਡੇ ਕੋਲ ਲੈ ਕੇ ਹਾਜ਼ਰ ਕਰ, ਹੁਣੇ ਜਾ ਕੇ ਕੰਮ ਕਰ, ਦੇਰੀ ਨਹੀਂ ਲਾਉਣੀ।
ਗੁਰ ਆਇਸ ਤੇ ਕੁਛ ਬਗਿਓ,
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਉਹ ਖਜ਼ਾਨਚੀ ਗਿਆ,
ਵਿੱਚ ਬਾਜ਼ਾਰ ਰਜਤ ਪਣ ਦਿਓ,
ਉਹ ਇੱਕ ਰੁਪਈਆ ਚੁੱਕਿਆ ते लै के वो बाजार दे विच चला गया, दुकान दुकाना ते फिरन लगा।
इसके सके दियो गिन मोहे, जीत कपाओ बिकत इत हुए।
कहन लगा जी आ लो एक रुपया जिन्ने भा विच बिकदा है, दे बदले च मैनू टके दे दियो। दुकाना ते जाके कहिंदा है कि महाराज रुपया लै लो, और जिन्ने दा विकदा है इहदे बदले च जिन्ने टके मिलदे ने उह टके मैनू दे दिओ।
बिक शराब ने दियो बगाए,
जदों उस दुकानदार ने शराफ ने उह रुपया वेख्या ते वेख के उहने सुट दिता परे, उह रुपया सुट दिता।
ए खोटो ने चले इथाए,
कहिंदा वी आह किहड़ा रुपया लै, इह तां खोटा है। ਇਹ ਖੋਟਾ ਰੁਪਈਆ ਇੱਥੇ ਕਿੱਥੇ ਚੱਲਣਾ, ਇਹਦੇ ਟਕੇ ਤੈਨੂੰ ਕਿੱਥੋਂ ਦੇ ਦਈਏ, ਇਹ ਖੋਟਾ ਰੁਪਈਆ ਇੱਥੇ ਕਿਵੇਂ ਚੱਲੇਗਾ।
ਚਾਰ ਪੰਜ ਆਟਨ ਪਰ ਫਿਰਿਓ,
ਏਦਾਂ ਉਹ ਸੁਣ ਕੇ ਚਾਰ ਪੰਜ ਦੁਕਾਨਾਂ ਤੇ ਫਿਰਿਆ ਖਜ਼ਾਨਚੀ, ਇੱਕ ਤੋਂ ਦੂਜੀ ਤੀਜੀ ਚੌਥੀ ਪੰਜਵੀਂ ਦੁਕਾਨ, ਕਈ ਦੁਕਾਨਾਂ ਤੇ ਫਿਰ ਕੇ ਆਇਆ ਪਰ ਕਿਸੇ ਨੇ ਰੁਪਈਆ ਨਹੀਂ ਲਿਆ। ਕਹਿੰਦੇ ਤਾਂ ਖੋਟਾ ਇਹ ਕਿਵੇਂ ਚੱਲੇਗਾ, ਇਹਦੇ ਬਦਲੇ ਤੈਨੂੰ ਕਿਵੇਂ ਟਕੇ ਦੇ ਦਈਏ। ਸਾਰਿਆਂ ਨੇ ਰੁਪਈਆ ਵਗਾ ਕੇ ਮਾਰਿਆ।
ਮੈਂ ਸਰਾਫ ਕਿਨ ਕਰ ਮੈਂ ਧਰਿਓ,
ਕਿਸੇ ਵੀ ਸਰਾਫ ਨੇ ਉਹ ਰੁਪਈਆ ਆਪਣੇ ਹੱਥ ਵਿੱਚ ਨਹੀਂ ਰੱਖਿਆ।
ਅਟਕਲ ਗੁੱਟ ਗਿਆ ਸੁਣਾਈ,
ਆਖਿਰਕਾਰ ਉਹ ਸਰਾਫ ਉਥੋਂ ਵਾਪਸ ਮੁੜਿਆ, ਖਜ਼ਾਨਚੀ ਵਾਪਸ ਮੁੜਿਆ, ਸਤਿਗੁਰਾਂ ਦੇ ਕੋਲ ਆ ਗਿਆ ਜਿੱਥੇ ਬਹਾਦਰ ਸ਼ਾਹ ਵੀ ਬੈਠਾ ਸੀ, ਤੇ ਕਲਗੀਧਰ ਜੀ ਨੂੰ ਆ ਕੇ ਉਹ ਸਿੱਖ ਨੇ ਖਜ਼ਾਨਚੀ ਨੇ ਮਹਾਰਾਜ ਜੀ ਨੂੰ ਦੱਸਿਆ।
ਇਸੇ ਸਰਾਫ ਨਾ ਲੇਤ ਕਦਾਈ,
ਕਹਿਣ ਲੱਗਾ ਮਹਾਰਾਜ ਇਹ ਜਿਹੜਾ ਰੁਪਈਆ ਇਹਨੂੰ ਕੋਈ ਸਰਾਫ ਕਦੇ ਨਹੀਂ ਲੈ ਸਕਦਾ, ਕਿਸੇ ਵੀ ਸਰਾਫ ਨੇ ਰੁਪਈਆ ਨਹੀਂ ਲਿਆ ਤੇ ਨਾ ਹੀ ਕੋਈ ਲਵੇਗਾ।
ਖੋਟੇ ਕੋ ਬਿਲੋਕ ਤਤਕਾਲਾ,
ਕਿਉਂ ਨਹੀਂ ਲੈਂਦੇ, ਕਿਉਂਕਿ ਮਹਾਰਾਜ ਜੀ ਇਹ ਖੋਟਾ ਹੈ। ਜਦੋਂ ਇਹ ਰੁਪਈਆ ਉਹ ਖੋਟਾ ਵੇਖਦੇ ਨੇ ਵੀ ਇਹ ਖੋਟਾ ਨਹੀਂ ਚੱਲ ਸਕਦਾ,
ਰਿਸਕੋ ਤਰਤ ਹੱਥ ਤੇ ਡਾਲਾ,
ਮਹਾਰਾਜ ਸਗੋਂ ਗੁੱਸਾ ਕਰਦੇ ਨੇ ਅੱਗੋਂ ਜਦੋਂ ਉਹਨਾਂ ਨੂੰ ਫੜਾਉਂਦੇ ਆ ਤੇ ਉਹ ਗੁੱਸੇ ਨਾਲ ਵਗਾ ਕੇ ਸੁੱਟਦੇ ਨੇ, ਲੈ ਜਾ ਪਰੇ ਆ ਖੋਟਾ ਰੁਪਈਆ ਲੈ ਕੇ ਆ ਗਿਆ ਸਾਡੀ ਦੁਕਾਨ ਤੇ, ਇਹ ਨਹੀਂ ਚੱਲਣਾ। ਨਾਲੇ ਤਾਂ ਮਹਾਰਾਜ ਜੀ ਵਗਾ ਕੇ ਸੁੱਟਦੇ ਨੇ, ਨਾਲੇ ਅੱਗੋਂ ਗੁੱਸੇ ਨਾਲ ਬੋਲਦੇ ਨੇ,
ਡਕੇ ਵੇਨ ਤੋਂ ਕਿਤੋਂ ਰਹੇ ਛਿੜਕ ਹਟਾਵਤ ਦੁਰ ਬਚ ਗਏ।
ਮਹਾਰਾਜ ਇਸ ਰੁਪਈਏ ਦੇ ਟਕੇ ਦੇਣੇ ਤਾਂ ਇੱਕ ਪਾਸੇ ਰਹੇ, ਵੀ ਟਕੇ ਤਾਂ ਉਹਨਾਂ ਨੇ ਕੀ ਦੇਣੇ ਸੀ ਦੁਕਾਨਦਾਰਾਂ ਨੇ, ਸਗੋਂ ਝਿੜਕ ਕੇ ਦੁਕਾਨ ਤੋਂ ਕੱਢਿਆ ਮੈਨੂੰ। ਮੈਂ ਦੁਕਾਨ ਚ ਜਾਂਦਾ ਸੀ, ਝਿੜਕ ਕੇ ਕਹਿੰਦੇ ਉੱਠ ਕੇ ਚਲਾ ਜਾ ਸਾਡੀ ਦੁਕਾਨ ਵਿੱਚ, ਨਾ ਬੈਠੀ ਖੋਟਾ ਰੁਪਈਆ ਲੈ ਕੇ ਆ ਗਏ ਟਕੇ ਖਰੀਦਣ। ਮਹਾਰਾਜ ਏਦਾਂ ਝਿੜਕ ਝਿੜਕ ਕੇ ਮੈਨੂੰ ਆਪਣੀਆਂ ਦੁਕਾਨਾਂ ਚੋਂ ਕੱਢਿਆ ਹੈ।
ਸੁਣ ਕੋ ਸ਼ਬਦੇ ਲੈ ਕਰ ਹੱਥ,
ਇਹ ਸੁਣ ਕੇ ਮਹਾਰਾਜ ਜੀ ਨੇ ਆਖਿਆ ਲਿਆ ਵੀ ਰੁਪਈਆ ਸਾਡੇ ਹੱਥ ਦੇ ਦੇ। ਕਲਗੀਧਰ ਜੀ ਨੇ ਖਜ਼ਾਨਚੀ ਕੋਲੋਂ ਰੁਪਈਆ ਲੈ ਲਿਆ।
ਬੋਲੇ ਗੁਰ ਸੁਣ ਦਿੱਲੀ ਨਾਥ,
ਮਹਾਰਾਜ ਜੀ ਨੇ ਉਹ ਰੁਪਈਆ ਹੱਥ ਵਿੱਚ ਪਕੜਿਆ ਔਰ ਬਹਾਦਰ ਸ਼ਾਹ ਨੂੰ ਕਹਿਣ ਲੱਗੇ, ਕਹਿਣ ਲੱਗੇ ਹੇ ਦਿੱਲੀ ਨਾਥ, ਹੇ ਬਾਦਸ਼ਾਹ ਬਹਾਦਰ ਸ਼ਾਹ ਸੁਣ,
ਜਿਨ ਕੋ ਮਤ ਕਲਮੇ ਤੇ ਪਿਸਤ,
ਜਿਨ੍ਹਾਂ ਦਾ ਇਹ ਮਤ ਹੈ ਜਿਹੜੇ ਕਹਿੰਦੇ ਨੇ ਕਿ ਕਲਮਾ ਨੂੰ ਪੜ੍ਹ ਕੇ ਬੰਦਾ ਬਹਿਸ਼ਤ ਵਿੱਚ ਜਾਂਦਾ ਹੈ, ਕਲਮਾ ਨੂੰ ਪੜ੍ਹ ਕੇ ਬੰਦਾ ਸਵਰਗਾਂ ਵਿੱਚ ਜਾਂਦਾ ਹੈ,
ਤਿੰਨ ਕੋ ਰਾਜ ਨ ਕੋ ਸ਼ਿਕਸਤ,
ਉਹ ਕਹਿੰਦੇ ਨੇ ਵੀ ਉਹਨਾਂ ਦਾ ਰਾਜ ਹੋਇਆ ਕਿ ਉਹਨਾਂ ਨੂੰ ਕਦੇ ਸ਼ਿਕਸਤ ਨਹੀਂ ਮਿਲਦੀ, ਉਹ ਕਦੇ ਹਾਰਦੇ ਨਹੀਂ।
ਪੁਨ ਨਿਰਣੈ ਕਰ ਲਿਓ ਨਿਹਾਰ,
ਆ ਵੇਖ ਲੈ ਹੁਣ ਨਿਰਣੈ ਕਰਕੇ, ਆ ਰੁਪਈਆ ਵੀ ਹੈ ਨਾ ਇਹਦੇ ਤੇ ਵੀ ਕਲਮਾਂ ਲਿਖੀਆਂ ਨੇ, ਪਰ ਇਹ ਕਲਮਾਂ ਚੱਲੀਆਂ ਨੇ ਕਿਉਂ ਨਹੀਂ ਚੱਲੀਆਂ, ਕਿਉਂਕਿ ਰੁਪਈਆ ਖੋਟਾ, ਕਲਮਾਂ ਇਹਦੇ ਤੇ ਲਿਖੀਆਂ ਹੋਈਆਂ ਨੇ, ਇਹਦੇ ਚ ਕੋਈ ਦੋ ਰਾਏ ਨਹੀਂ, ਪਰ ਕਲਮਾਂ ਨੇ ਚਲਾਇਆ ਤਾਂ ਨਹੀਂ ਰੁਪਈਆ, ਕਿਉਂ ਨਹੀਂ ਚਲਾਇਆ, ਕਿਉਂਕਿ ਰੁਪਈਆ ਖੋਟਾ। ਹੁਣ ਜੇ ਤੂੰ ਕੱਲੀਆਂ ਕਲਮਾਂ ਪੜ੍ਹੇ ਤੇ ਅੰਦਰੋਂ ਖੋਟਾ ਹੋਵੇ ਤੇ ਤੂੰ ਕਿਵੇਂ ਚੱਲੇਗਾ ਅੱਗੇ, ਉੱਥੇ ਕਿਵੇਂ ਬਹਿਸ਼ਤ ਨੂੰ ਜਾਵੇਂਗਾ, ਫਿਰ ਇਹ ਕਲਮਾਂ ਨੇ ਥੋੜੀ ਤੈਨੂੰ ਬਚਾਉਣਾ, ਉੱਥੇ ਤਾਂ ਫਿਰ ਨਰਕਾਂ ਦੀ ਅੱਗ ਦੇ ਵਿੱਚ ਹੀ ਸੜਨਾ ਪੈਣਾ ਜੇ ਖੋਟਾਪਨ ਨਹੀਂ ਤਿਆਗ ਦੇ।
ਤੋਏ ਨਿਕਟੈ ਤੋਏ ਬਾਜ਼ਾਰ,
ਤੇਰੇ ਬਾਜ਼ਾਰ ਤੇਰੇ ਨੇੜੇ ਹਨ,
ਉੱਪਰ ਕਲਮਾ ਕੇ ਨਾ ਵਿਚਾਰਿਓ ਅੰਤਰ ਖੋਟੋ ਸਕਲ ਨਿਆਰਿਓ,
ਉੱਤੇ ਜਿਹੜੀਆਂ ਰੁਪਈਏ ਤੇ ਕਲਮਾਂ ਲਿਖੀਆਂ ਨੇ ਇਹ ਨੀ ਕਿਸੇ ਨੇ ਵਿਚਾਰੀਆਂ ਵੀ ਕਲਮਾਂ ਲਿਖੀਆਂ ਨੇ ਉੱਤੇ, ਅੰਦਰੋਂ ਖੋਟਾ ਵੇਖਿਆ ਉਹਨਾਂ ਆਖਿਆ ਵੀ ਅੰਦਰੋਂ ਖੋਟਾ ਇਹ ਨੀ ਚੱਲਣਾ, ਉੱਤੇ ਕਲਮਾਂ ਲਿਖੀਆਂ ਨੀ ਕਿਸੇ ਨੇ ਪੜੀਆਂ, ਵੇਖ ਲੈ ਤੇਰੇ ਸਾਹਮਣੇ ਨੇੜੇ ਤੇਰੇ ਬਾਜ਼ਾਰ ਨੇ, ਕੋਈ ਦੂਰ ਨਹੀਂ ਗਿਆ ਸਿੱਖ, ਤੇ ਤੇਰੇ ਨੇੜੇ ਬਾਜ਼ਾਰ ਵਿੱਚ ਦੁਕਾਨਾਂ ਦੇ ਵਿੱਚ ਲੈ ਕੇ ਗਿਆ ਤੇ ਉਹਨਾਂ ਨੇ ਵੇਖਿਆ ਉੱਪਰਲੀਆਂ ਕਲਮਾਂ ਦੀ ਵਿਚਾਰ ਨਹੀਂ ਕੀਤੀ, ਉਹਨਾਂ ਵੇਖਿਆ ਕਿ ਰੁਪਈਆ ਅੰਦਰੋਂ ਖੋਟਾ ਹੈ,
ਕਿਨੂੰ ਨਾ ਕਿਨ ਤੇ ਅੰਗੀਕਾਰ,
ਕਿਸੇ ਨੇ ਵੀ ਇਹ ਰੁਪਈਆ ਅੰਗੀਕਾਰ ਨਹੀਂ ਕੀਤਾ, ਇਹਨੂੰ ਖੋਟਾ ਜਾਣ ਕੇ ਤਿਆਗਿਆ ਹੈ,
ਖੋਟਾ ਦੇਖਤ ਦੇ ਕਰ ਡਾਰ,
ਇਹਨੂੰ ਖੋਟਾ ਵੇਖ ਕੇ ਹੱਥੋਂ ਵਗਾ ਕੇ ਸੁੱਟ ਦਿੰਦੇ ਨੇ, ਵਗਾ ਕੇ ਤਿਆਗ ਦਿੰਦੇ ਨੇ।
ਜੈ ਸੁਰਕਨ ਕੋ ਰਾਜ ਤਪੰਤਾ, ਤਹਾਂ ਨ ਕਲਮਾ ਰਚ ਕਰੰਤਾ,
ਮਹਾਰਾਜ ਜੀ ਕਹਿੰਦੇ ਬਹਾਦਰ ਸ਼ਾਹ ਹੁਣ ਵੇਖ ਲੈ ਤੇਰੇ ਤੁਰਕਾਂ ਦਾ ਰਾਜ ਹੈ, ਤੂੰ ਮੁਸਲਮਾਨ ਹੈ ਤੁਹਾਡਾ ਰਾਜ ਹੈ, ਤੁਹਾਡੇ ਰਾਜ ਦੇ ਵਿੱਚ ਤੁਹਾਡੀਆਂ ਹੀ ਦੁਕਾਨਾਂ ਨੇ, और तुहाडियां दुकानां दे विच कलमा नहीं चल रहियां, राज तेरा तुरकां दा, कलमा तुहाडियां मुसलमानां दियां लिखियां होईयां रुपईए ते कलमा नहीं चलियां, तुहाडे राज विच तुहाडियां ही कलमा नहीं चलियां, क्योंकि रुपया खोटा है उत्ते कलमा नहीं कलियां चलियां, राज तेरा है।
जीठा और न्याम को करता
ये दस भी यही रुपया जे किसी दूसरे देश विच भेज दिए जिथे कोई दूजा राजा होवे कोई दूजा न्याय करदा होवे उत्थे चलेगा, जे तेरे राज च नहीं चलियां तेरियां कलमा ते दूजे देश विच किवें चलणगियां जिथे कोई दूजा बैठा न्याय कर रहा है, जिथे तेरा कोई हुक्म नहीं, जिथे तेरी कोई सरदारी नहीं, जिथे तेरी कोई बादशाहत काम नहीं कर दी, उथे जे रुपया कोई कलमा वाला लेके जाए ते चलेगा भला? महाराज जी पुछदे ने
भले बुरे को निर्णय धरता,
भले ते बुरे दा जिथे निर्णय कीता जाना है उथे भी वह परमात्मा दी दरगाह है, उथे भी बैठा धर्म राजा इंसाफ करदा है, वह ये नहीं वेखदा कि इन्हें किन्नियां कलमा पढ़िया ने, वो हिसाब करदा भी इन्हें कर्म किन्ने चंगे कीते ने ते किन्ने माड़े कीते ने। गुरु नानक पातशाह नूं भी मुसलमान फकीरां ने पुछिया सी हिंदू वड्डा के मुसलमान होई, ते जगत गुरु बाबा जी ने यही जवाब दिता सी शुभ अमलां बाजों दोनों रोई, जे कर्म चंगे नहीं करदे ते भावें कोई हिंदू है ते भावें कोई मुसलमान है दोनों ही रोणगे, क्योंकि उत्थे तां कर्मां दा कर्मां संधड़ा खेत है शरीर, उत्थे तां कर्मां दे उत्ते गल निबड़नी है बादशाह, उत्थे तां भले ते चंगे कर्मां दी विचार होनी है।
ते कलमा किम करै सहाए देखो ते को भित पचाए,
उत्थे दासे तेरियां कलमा किवें बचाउणगियां जे तेरे राज विच तेरियां कलमा नहीं चलियां, मुसलमाना दा राज है उत्थे तां कोई राज नहीं तुहाडे मुसलमाना दा, उत्थे तां तेरे वर्गे बादशाह भी कतार च खलोते हुंदे ने, उत्थे तुहाडियां इह कलमा तुहानूं किवें पहुंचाउणगियां बहिस्त नूं, इह किवें स्वर्ग नूं लैके जाणगियां।
जै परमेश्वर की दरगाह,
जे कम खोटे कीते ने कर्म खोटे खोटे कीते ने उत्थे परमेश्वर दी दरगाह दे विच फिर तुसीं किवें जाओगे।
खरे खजाने पाएन खोटे सुटियन बाहर,
गुरु ग्रंथ साहिब दा भी बचन है खरे परख खजाने पाईया खोटे सुटिया बाहर वार, उत्थे तां जिहड़े खरे ने उन्हां नूं महाराज जी परख के अपने खजाने च पा लैंदे ने, और जिहड़े खोटे ने उन्हां नूं वगा के सुटदे ने जा जन्म मरण दे चक्करां विच फिर भटकदा फिर।
जै परमेश्वर की दरगाह जथा जोग पिकियत है ताए,
जिथे परमेश्वर दी दरगाह है उथे तां जथा योग यही न्याय वेख्या जांदा है।
नरतन तार करत है जथा विदत शुभ अशुभ होए तै तथा,
मनुखी शरीर धारण करके ए जीव जिस तरह दे कर्म करदा है जैसे जैसे कर्म कमाउंदा है तैसा फल इहनूं उत्थे प्राप्त हुंदा है। इसे करके साडे वड्डे सतगुरु जगत गुरु बाबा जी धन गुरु नानक साहब जी भी कह गए ने जे कीता पाईए अपना सा काल बुरी क्यों घालीए, जे अपने कीते कर्मां दा ही फल प्राप्त हुंदा ते सजना फिर बुरे कम ना कर, फिर पैड़े कर्म ना कर, क्योंकि उत्थे तां साडे कर्मां दे उत्ते कर्मां संधड़ा खेत है शरीर, जिहो जिहो जे कोई कर्म करेगा उन्हां नूं वैसे फल भोगने पैणगे।
दुख सुख भोगे कृत अनुसारे,
अपनी कीती हुई कृत दे अनुसार इस जीव नूं उत्थे सुख ते दुख भोगने पैंदे हन।
पूरे बेके उपरे धारे,
आ जिहड़े झूठे बेश ने तां बाहर दे ने उपरे, इह तां बाहर दे ने, इह रुपईए ते जिवें कलमा बाहर लिखियां होईयां खोट तां अंदर है ना, उपरलियां कलमा तां नहीं चलियां तेरे सामने, इह जिहड़े कूड़े झूठे बेख तुसीं धारण कीते होए ने ਇਹ ਤਾਂ ਕੇਵਲ ਬਾਹਰ ਦੇ ਹਨ।
ਸਿਸਤੀ ਨੇ ਸਹਾਇਤਾ ਹੋਈ,
ਬਾਹਰ ਦੇ ਨਾ ਭੇਖਾਂ ਕਰਕੇ ਉੱਥੇ ਪਰਮੇਸ਼ਰ ਦੇ ਦਰ ਤੇ ਸਹਾਇਤਾ ਨਹੀਂ ਹੋਣੀ, ਇਹਨਾਂ ਭੇਖਾਂ ਦੇ ਨਾਲ ਉੱਥੇ ਨਿਰੰਕਾਰ ਦੇ ਘਰ ਦੇ ਵਿੱਚ ਛੁਟਕਾਰਾ ਨਹੀਂ ਹੋਣਾ।
ਕਰੈ ਕ੍ਰਿਤ ਨਾਲ ਭੁਗਵੈ ਸੂਈ,
ਇਸ ਕਰਕੇ ਬਹਾਦਰ ਸ਼ਾਹ ਇਹ ਯਾਦ ਰੱਖ ਕਿ ਜਿਸ ਤਰ੍ਹਾਂ ਦੀ ਕੋਈ ਕ੍ਰਿਤ ਕਰਦਾ ਉਹਨੂੰ ਉਸੇ ਤਰ੍ਹਾਂ ਦਾ ਫਲ ਭੋਗਣਾ ਪੈਂਦਾ ਹੈ।
ਵਿਖਿਓ ਪਰਤਾ ਕਹਿਆ ਤੁਮ ਜਥਾ, ਰੱਬ ਦਰਗਾਹ ਨਿਆਮ ਹੈ ਤਥਾ।
ਜਿਵੇਂ ਤੂੰ ਇੱਥੇ ਸਾਰਾ ਕੁਝ ਪ੍ਰਤੱਖ ਵੇਖਿਆ ਨਾ, ਤੇਰੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੋਇਆ, ਇਹੀ ਨਿਆਂ ਉੱਥੇ ਪਰਮੇਸ਼ਰ ਦੀ ਦਰਗਾਹ ਵਿੱਚ ਇਸੇ ਤਰ੍ਹਾਂ ਹੀ ਹੁੰਦਾ। ਜਿਵੇਂ ਤੂੰ ਇੱਥੇ ਵੇਖਿਆ ਨਾ, ਇਸੇ ਤਰ੍ਹਾਂ ਹੀ ਉੱਥੇ ਵਰਤਦਾ ਹੈ ਵਰਤਾਰਾ।
ਅੰਤਰ ਸ਼ੁੱਧ ਭਏ ਛੁੱਟ ਜਹਿ,
ਜਿਨ੍ਹਾਂ ਦੇ ਹਿਰਦੇ ਸ਼ੁੱਧ ਨੇ ਬਹਾਦਰ ਸ਼ਾਹ, ਜਿਨ੍ਹਾਂ ਦੇ ਅੰਦਰ ਪਵਿੱਤਰ ਨੇ, ਜਿਨ੍ਹਾਂ ਦੇ ਹਿਰਦੇ ਪਵਿੱਤਰ ਨੇ, ਉਹ ਛੁੱਟ ਜਾਂਦੇ ਨੇ ਉੱਥੇ। ਉਹਨਾਂ ਨੂੰ ਬਹਿਸ਼ਤ ਦੇ ਵਿੱਚ ਜਗ੍ਹਾ ਮਿਲ ਜਾਂਦੀ ਹੈ, ਉਹ ਨਰਕਾਂ ਦੀ ਅੱਗ ਤੋਂ ਬਚ ਜਾਂਦੇ ਨੇ, ਛੁੱਟ ਜਾਂਦੇ ਨੇ।
ਅੰਤਰ ਖੋਟ ਮਹਾਂ ਦੁੱਖ ਪੈ,
ਔਰ ਜਿਨ੍ਹਾਂ ਦੇ ਅੰਦਰ ਖੋਟ ਹੈ ਉਹ ਮਹਾਂ ਦੁੱਖ ਪਾਉਂਦੇ ਨੇ। ਭਾਵੇਂ ਜਿੰਨੀਆਂ ਮਰਜ਼ੀ ਕਲਮਾਂ ਪੜੀਆਂ ਹੋਣ, ਜਿੰਨੀਆਂ ਮਰਜ਼ੀ ਪੜ ਪੜ ਗੱਡੀਆਂ ਲੱਦੀਆਂ ਹੋਣ, ਜੇ ਅੰਦਰ ਖੋਟੇ ਨੇ, ਮਨ ਖੋਟੇ ਨੇ, ਤੇ ਫਿਰ ਉਹਨਾਂ ਨੂੰ ਉੱਥੇ ਛੁਟਕਾਰਾ ਪ੍ਰਾਪਤ ਨਹੀਂ ਹੁੰਦਾ।
ਵੈਰ ਵੇਖ ਮਾਨੈ ਕੋ ਨਾਏ,
ਬਾਹਰ ਦਾ ਵੇਖ ਕਿਸੇ ਨਹੀਂ ਮੰਨਣਾ, ਉੱਥੇ ਨਹੀਂ ਮੰਨਿਆ ਜਾਣਾ ਵੀ ਇਹਨੇ ਆ ਬਾਹਰ ਦਾ ਭੇਸ ਧਾਰਨ ਕੀਤਾ ਜੀ, ਇਹ ਵੇਖੋ। ਉੱਥੇ ਬਾਹਰਲਾ ਭੇਖ ਕਿਸੇ ਨੇ ਨਹੀਂ ਵੇਖਣਾ।
ਕਰਮ ਸ਼ੁਭ ਅਸ਼ੁਭ ਮਿਟੈ ਨਾ ਕਾਏ,
ਉੱਥੇ ਸ਼ੁਭ ਤੇ ਅਸ਼ੁਭ ਕਰਮ ਵੇਖੇ ਜਾਣੇ ਨੇ, ਔਰ ਉਹ ਸ਼ੁਭ ਤੇ ਅਸ਼ੁਭ ਕਰਮ ਜੈਸੇ ਹਨ, ਉਹ ਨਹੀਂ ਮਿਟਣੇ, ਉਹ ਭੋਗਣੇ ਹੀ ਪੈਣੇ ਹਨ।
ਸੁਣ ਕੇ ਸ਼ਾਹ ਬਹਾਦਰ ਮੌਨ,
ਮਹਾਰਾਜ ਜੀ ਦੇ ਬਚਨ ਸੁਣ ਕੇ ਬਹਾਦਰ ਸ਼ਾਹ ਚੁੱਪ ਕਰ ਗਿਆ।
ਦ੍ਰਿਗ ਲੱਗ ਰਹੇ ਦਿਸ਼ਾ ਤ੍ਰਿਆ ਤੋਨ,
ਪਰ ਨਿਗਾਹ ਦੀ ਉਧਰ ਹੀ ਲੱਗੀ ਹੋਈ ਉਸ ਲੜਕੀ ਵੱਲ ਹੀ। ਬਚਨ ਤਾਂ ਗੁਰੂ ਸਾਹਿਬ ਦੇ ਸੁਣ ਰਿਹਾ, ਚੁੱਪ ਕਰ ਗਿਆ, ਪਰ ਅੱਖਾਂ ਇਹਦੀਆਂ ਉਸੇ ਪਾਸੇ ਹਨ।
ਅਪਰ ਪ੍ਰਸੰਗੇ ਇੱਕ ਦੋ ਕਹੇ,
ਇੱਕ ਦੋ ਗੱਲਾਂ ਇਹਨੇ ਹੋਰ ਛੇੜ ਲਈਆਂ, ਹੋਰ ਵੀ ਇੱਕ ਦੋ ਪ੍ਰਸੰਗ ਛੇੜ ਲਏ।
ਉਤਰੇ ਉਚਿਤ ਗੁਰੂ ਤੇ ਲਏ,
ਔਰ ਗੱਲ ਲੰਮੀ ਇਸ ਕਰਕੇ ਕਰ ਰਿਹਾ ਵੀ ਜਿੰਨੀ ਗੱਲ ਲੰਮੀ ਹੋਵੇਗੀ ਓਨਾ ਵੱਧ ਸਮਾਂ ਇੱਥੇ ਬੈਠਾ ਰਵਾਂਗਾ, ਔਰ ਉਸ ਲੜਕੀ ਨੂੰ ਵੇਖਦਾ ਰਹਾਂਗਾ।
ਠੀਕ ਬੈਠਣ ਕਾਰਨ ਚਿਰ ਕਾਲ,
ਸਤਿਗੁਰਾਂ ਕੋਲ ਲੰਮਾ ਸਮਾਂ ਬੈਠਣ ਵਾਸਤੇ
ਕਰੇ ਮਾਰਤਾ ਕਿਸ ਕਿਸ ਖਿਆਲ,
ਜਾਣ ਬੁੱਝ ਕੇ ਗੱਲ ਲੰਮੀ ਕਰੀ ਜਾਂਦਾ, ਇਧਰ ਉਧਰੋਂ ਗੱਲਾਂ ਬਣਾ ਬਣਾ ਕੇ ਕਰੀ ਜਾਂਦਾ।
ਚਿਤ ਕੀ ਗੱਤ ਸਤਿਗੁਰ ਨੇ ਜਾਣੀ,
ਇਹਦੇ ਅੰਦਰ ਦੀ ਜਿਹੜੀ ਬਿਰਤੀ ਸੀ ਉਹ ਜਾਣੀ ਜਾਣ ਸਤਿਗੁਰੂ ਗੁਰੂ ਕਲਗੀਧਰ ਨੇ ਜਾਣ ਲਈ। ਮਨ ਦੀ ਬਿਰਤੀ ਇਹਦੀ ਜਾਣਦਿਆਂ ਸਤਿਗੁਰਾਂ ਨੂੰ ਦੇਰੀ ਨਾ ਲੱਗੀ।
ਬਹਾਦਰ ਸਾਥ ਬਖਾਨੀ,
ਸਤਿਗੁਰੂ ਜੀ ਫਿਰ ਬੋਲੇ, ਜਦੋਂ ਇਹਦੇ ਮਨ ਦੀ ਦਸ਼ਾ ਵੇਖੀ ਕਿ ਮਨ ਦੀ ਹਾਲਤ ਕੀ ਹੈ ਬਹਾਦਰ ਸ਼ਾਹ ਦੀ, ਤੇ ਇਹਦੇ ਮਨ ਦੀ ਹਾਲਤ ਜਾਣ ਕੇ ਫਿਰ ਕਲਗੀਆਂ ਵਾਲੇ ਪਾਤਸ਼ਾਹ ਬੋਲੇ,
ਚਿਤ ਤੇਰੇ ਤ੍ਰਿਆ ਪਰ ਬਿਰਮਾਇਓ।
ਮਹਾਰਾਜ ਜੀ ਕਹਿੰਦੇ ਹੋ ਬਹਾਦਰ ਸ਼ਾਹ ਝੂਠ ਨਾ ਬੋਲੀ, ਸੱਚੋ ਸੱਚ ਦੱਸੀ, ਆ ਜੋ ਲੜਕੀ ਸਾਡੀ ਸਭਾ ਵਿੱਚ ਬੈਠੀ ਹੈ, ਕਿ ਇਸ ਦਾ ਰੂਪ ਵੇਖ ਕੇ ਤੇਰਾ ਮਨ ਬਿਰਮ ਰਿਹਾ, ਕਿ ਤੇਰੇ ਮਨ ਦੇ ਵਿੱਚ ਖੋਟੀ ਬਿਰਤੀ ਆ ਰਹੀ ਹੈ।
ਇਹ ਜਾਤ ਦੇਵ ਸੱਚ ਬਤਾਇਓ,
ਦੱਸ ਸੱਚੋ ਸੱਚ ਦੱਸੀ ਕਿ ਤੂੰ ਇਸ ਨੂੰ ਚਾਹੁੰਦਾ ਹੈ, ਤੂੰ ਚਾਹੁੰਦਾ ਹੈ ਇਸ ਦੇ ਨਾਲ ਲੁਭਾਏ ਮਾਨ ਹੋਣਾ।
ਕਪਟ ਨਾ ਧਰੋ ਸਮੀਪ ਹਮਾਰੇ,
ਸਾਡੇ ਸਮੀਪ ਬੈਠਾ ਕਪਟ ਨਾ ਰੱਖੀ, ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਫਰੇਬ ਜਾਂ ਛਲ ਨਾ ਕਰੀ।
ਜਿਮ ਉਰਮੈ ਤਿਮ ਦੇਵ ਉਚਾਰੇ,
ਜੋ ਤੇਰੇ ਹਿਰਦੇ ਵਿੱਚ ਹੈ, ਜੋ ਤੇਰੇ ਮਨ ਵਿੱਚ ਹੈ, ਉਹ ਸਭ ਕੁਝ ਬੋਲ ਕੇ ਸਾਡੇ ਕੋਲ ਦੱਸ ਦੇ।
ਦਰਤ ਸ਼ਾਹ ਕਰ ਜੋਰ ਬਖਾਨੇ, ਸ਼੍ਰੀ ਗੁਰ ਤੁਮ ਤੇ ਕਚੋ ਨਾ ਛਾਨੇ।
ਸਤਿਗੁਰਾਂ ਤੋਂ ਡਰ ਗਿਆ ਇੱਕਦਮ ਵੀ ਗੁਰੂ ਸਾਹਿਬ ਤਾਂ ਜਾਣੀ ਜਾਣ ਜਾਣ ਗਏ ਨੇ, ਤੇ ਮਨ ਚ ਸੋਚਦਾ ਕਿ ਜੇ ਮੈਂ ਝੂਠ ਬੋਲਿਆ ਤੇ ਤਾਂ ਵੀ ਪਕੜਿਆ ਜਾਣਾ, ਚੰਗੀ ਗੱਲ ਨਹੀਂ। ਤੋ ਬਹਾਦਰ ਸ਼ਾਹ ਨੇ ਉਸ ਵੇਲੇ ਸੱਚ ਬੋਲਣ ਦਾ ਹੌਂਸਲਾ ਕੀਤਾ। ਕਲਗੀਧਰ ਜੀ ਨੂੰ ਕਹਿੰਦਾ, ਸਤਿਗੁਰੂ ਤੁਸੀਂ ਜਾਣੀ ਜਾਣ ਹੋ, ਤੁਹਾਡੇ ਕੋਲੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੋਈ।
ਘੱਟ ਘੱਟ ਕੀ ਜਾਣਨ ਹਾਰੇ,
ਮਹਾਰਾਜ ਤੁਸੀਂ ਸਭ ਘੱਟ ਘੱਟ ਦੀ ਜਾਣਨ ਵਾਲੇ ਜਾਣਨ ਹਾਰ ਹੋ, ਅੰਤਰਜਾਮੀ ਹੋ।
ਕਰੇ ਦੁਰਾਉ ਤੇ ਮੁੱਢ ਵਿਚਾਰੇ,
ਜਿਹੜਾ ਤੁਹਾਡੇ ਕੋਲੋਂ ਲੁਕਾਉਣ ਦਾ ਯਤਨ ਕਰੇ ਤਾਂ ਉਹ ਤਾਂ ਮਹਾਂਮੂਰਖ ਹੀ ਹੈ। ਉਹ ਤਾਂ ਬੜਾ ਵੱਡਾ ਮੂਰਖ ਪੁਰਸ਼ ਆ ਜਿਹੜਾ ਤੁਹਾਡੇ ਕੋਲੋਂ ਲੁਕਾ ਕਰੇ।
ਹੀ ਬਿਰਮਿਓ ਮਨ ਮੇਰਾ
ਮਹਾਰਾਜ, ਬਾਕੀ ਜਦੋਂ ਮੈਂ ਤੁਹਾਡੀ ਸਭਾ ਵਿਚ ਆਇਆ ਇਸ ਲੜਕੀ ਨੂੰ ਵੇਖ ਕੇ ਮੇਰਾ ਮਨ ਬਿਰਮਿਆ ਹੈ।
ਤਬ ਤੇ ਲਾਗੀ ਦ੍ਰਿਗੇ ਸੂਰਾ,
ਉਸ ਵੇਲੇ ਤੋਂ ਮੇਰੀ ਇਹ ਦ੍ਰਿਸ਼ਟੀ ਇਸ ਵੱਲ ਲੱਗੀ ਹੋਈ ਹੈ, ਮਨ ਚ ਲੁਭਾਏ ਮਾਨ ਹੋ ਕੇ ਮੈਂ ਇਸੇ ਨੂੰ ਤੱਕ ਰਿਹਾ।
ਸੁਣਤ ਸੱਚ ਕੋ ਗੁਰੂ ਉਚਾਰਾ,
ਮਹਾਰਾਜ ਜੀ ਨੇ ਜਦੋਂ ਸੁਣਿਆ ਕਿ ਬਹਾਦਰ ਸ਼ਾਹ ਨੇ ਸੱਚ ਬੋਲਿਆ ਤੇ ਇਹਦੀ ਸੱਚ ਦੀ ਗੱਲ ਸੁਣ ਕੇ ਮਹਾਰਾਜ ਜੀ ਬੋਲੇ,
ਜੀ ਲੋਭਿਓ ਮਨ ਏਵ ਤੁਹਾਰਾ।
ਮਹਾਰਾਜ ਜੀ ਕਹਿਣ ਲੱਗੇ, ਅੱਛਾ ਬਹਾਦਰ ਸ਼ਾਹ, ਤੇਰੇ ਮਨ ਵਿਚ ਇਸ ਤਰ੍ਹਾਂ ਦੀ ਬਿਰਤੀ ਆਈ ਹੈ? ਜੇ ਤੂੰ ਆਪਣੇ ਮਨ ਵਿਚ ਇਸ ਤਰ੍ਹਾਂ ਸੋਚਿਆ,
ਸਾਂਝ ਸਮੇਂ ਹਮਦੇ ਪੁਚਾਏ,
ਤੇ ਸ਼ਾਮ ਦਾ ਸਮਾਂ ਹੋ ਲੈਣ ਦੇ, ਸ਼ਾਮ ਦੇ ਸਮੇਂ ਲੜਕੀ ਨੂੰ ਅਸੀਂ ਤੇਰੇ ਕੋਲ ਭੇਜਾਂਗੇ।
ਉਰੋ ਕਾਮਨਾ ਆਪਣ ਜਿਥਾਈ,
ਤੇ ਫਿਰ ਵੇਖ ਤੇਰੀ ਕਾਮਨਾ ਪੂਰੀ ਹੁੰਦੀ ਹੈ, ਤੇਰੀ ਇੱਛਾ ਪੂਰੀ ਹੁੰਦੀ ਹੈ, ਭਲਾ ਇਹਨੂੰ ਅਸੀਂ ਸ਼ਾਮ ਸਮੇਂ ਭੇਜਾਂਗੇ।
ਹਰਕਤ ਸ਼ਾਹ ਉੱਠੇ ਉਹ ਕਰ ਨਮੋ,
ਬਹਾਦਰ ਸ਼ਾਹ ਬੜਾ ਖੁਸ਼ ਹੋਇਆ ਵੀ ਮੇਰੀ ਤਾਂ ਰੀਝ ਪੂਰੀ ਹੋ ਜਾਏਗੀ, ਮੇਰੀ ਇੱਛਾ ਪੂਰੀ ਹੋ ਜਾਏਗੀ।
ਪਹੁੰਚਿਓ ਜਾਏ ਪ੍ਰਤੀਕਤ ਸਮੋ,
ਇਹ ਚਲਾ ਗਿਆ ਤੇ ਸ਼ਾਮ ਦੀ ਉਡੀਕ ਕਰਨ ਲੱਗਾ।
ਸਿੱਖ ਕੀ ਸੁਤਾ ਬੰਦ ਕਰ ਹਾਥ, ਸ਼੍ਰੀ ਪ੍ਰਭ ਕਹਾ ਕਰੀ ਮੁਝ ਸਾਥ।
ਪਰ ਉਹ ਸਿੱਖ ਲੜਕੀ ਸੀ, ਉਹ ਮਰਦੀ ਮਰ ਜਾਏ ਪਰ ਆਪਣੇ ਧਰਮ ਤੋਂ ਕਦੇ ਡਿੱਗ ਨਹੀਂ ਸੀ ਸਕਦੀ। ਉਹ ਸਿੱਖ ਲੜਕੀ ਦਾ ਕਰੈਕਟਰ ਇਤਨਾ ਉੱਚਾ ਹੈ ਕਿ ਮਰਦੀ ਮਰ ਜਾਏ ਆਪਣੇ ਧਰਮ ਤੋਂ ਡਿੱਗ ਨਹੀਂ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਹਾਦਰ ਸ਼ਾਹ ਨੂੰ ਕਿਹਾ ਵੀ ਸ਼ਾਮ ਦੇ ਸਮੇਂ ਭੇਜਾਂਗੇ, ਸੁਣ ਕੇ ਇੱਕਦਮ ਉਹ ਲੜਕੀ ਘਬਰਾ ਗਈ, ਇੱਕਦਮ ਉਹਦੇ ਹਿਰਦੇ ਵਿੱਚ ਖੌਫ ਪੈਦਾ ਹੋਇਆ ਤੇ ਸਤਿਗੁਰੂ ਜੀ ਨੂੰ ਕਹਿਣ ਲੱਗੀ,
ਸ੍ਰੀ ਪ੍ਰਭ ਕਹਾ ਕਰੀ ਮੁਝ ਸਾਥ।
ਕਹਿਣ ਲੱਗੀ, ਸਤਿਗੁਰੂ ਜੀ ਇਹ ਕੀ ਕਰ ਦਿੱਤਾ ਤੁਸੀਂ? ਮਹਾਰਾਜ ਇਹ ਮੇਰੇ ਨਾਲ ਤੁਸੀਂ ਕੀ ਕਰ ਦਿੱਤਾ ਹੈ?
ਧਰਮ ਉਹ ਬਾਰ ਨੇਤ ਤੁਮ ਧਿਆਵੈ, ਅਨਕ ਬਿਘਨ ਤੇ ਜਨਨ ਬਚਾਵੈ।
ਮਹਾਰਾਜ ਅਸੀਂ ਤਾਂ ਆਪਣਾ ਧਰਮ ਬਚਾਉਣ ਵਾਸਤੇ ਤੁਹਾਡਾ ਚਿੰਤਨ ਕਰਦੇ ਹਾਂ, ਤੁਹਾਡੀ ਆਰਾਧਨਾ ਕਰਦੇ ਹਾਂ, ਤੇ ਤੁਹਾਡੇ ਕੋਲ ਆ ਕੇ ਹੀ ਮੇਰਾ ਧਰਮ ਖਤਮ ਹੋ ਜਾਏ, ਮੇਰਾ ਧਰਮ ਬਿਨਸ ਜਾਏ। ਮਹਾਰਾਜ ਇਹ ਕਿਵੇਂ ਹੋ ਗਿਆ? ਤੁਹਾਡੀ ਤਾਂ ਆਰਾਧਨਾ ਅਸੀਂ ਆਪਣੇ ਧਰਮ ਨੂੰ ਬਚਾਉਣ ਵਾਸਤੇ ਕਰਦੇ ਹਾਂ,
ਮੇਰੋ ਧਰਮ ਆਪ ਕਿਉਂ ਨਾਸ਼ਾ?
ਤੁਸੀਂ ਆਪਣੇ ਜਨਾਂ ਨੂੰ ਅਨੇਕਾਂ ਵਿਘਨਾਂ ਤੋਂ ਬਚਾਉਂਦੇ ਹੋ, ਪਰ ਹੇ ਕਲਗੀਧਰ ਤੁਸੀਂ ਮੇਰਾ ਧਰਮ ਕਿਉਂ ਵਿਨਾਸ਼ ਕਰ ਦਿੱਤਾ, ਮੇਰਾ ਧਰਮ ਕਿਉਂ ਨਾਸ਼ ਕਰ ਦਿੱਤਾ ਹੈ?
ਤੁਰਕ ਸੰਗ ਹੋਏ ਮੇਲ ਪ੍ਰਕਾਸ਼ਾ,
ਤੁਸੀਂ ਕਹਿ ਦਿੱਤਾ ਕਿ ਇਹਨੂੰ ਸ਼ਾਮ ਨੂੰ ਅਸੀਂ ਭੇਜਾਂਗੇ ਤੁਰਕ ਦੇ ਨਾਲ ਸੰਗ ਹੋ ਕੇ, ਮਹਾਰਾਜ ਮੇਰਾ ਧਰਮ ਭ੍ਰਸ਼ਟ ਹੋ ਜਾਵੇਗਾ, ਤੁਸੀਂ ਇਹ ਬਚਨ ਕਿਵੇਂ ਕਰ ਦਿੱਤਾ ਹੈ?
ਮਹਾ ਚਿੰਤ ਉਪਜੀ ਚਿਤ ਮਾਏ,
ਮਹਾਰਾਜ ਮੇਰੇ ਚਿੱਤ ਵਿੱਚ ਬੜੀ ਭਾਰੀ ਚਿੰਤਾ ਪੈਦਾ ਹੋ ਗਈ ਹੈ।
ਗੁਰ ਕੇ ਕਹਿ ਜਾਉ ਜੇ ਨਾਹੇ,
ਮਹਾਰਾਜ ਉਦਾਂ ਤਾਂ ਭਾਵੇਂ ਮੈਂ ਬਚ ਜਾਂਦੀ ਨਾ ਜਾਂਦੀ, ਪਰ ਤੁਸੀਂ ਹੁਕਮ ਕਰ ਦਿੱਤਾ ਤੇ ਤੁਹਾਡਾ ਹੁਕਮ ਮੰਨ ਕੇ ਜੇ ਮੈਂ ਨਹੀਂ ਜਾਂਦੀ ਬਹਾਦਰ ਸ਼ਾਹ ਦੇ ਪਾਸ,
ਮਹਾ ਦੋਸ਼ ਮੇਰੇ ਸਿਰ ਸੋਏ,
ਇਹ ਵੀ ਮੇਰੇ ਤੇ ਦੋਸ਼ ਹੈ ਵੀ ਗੁਰੂ ਦਾ ਹੁਕਮ ਨਹੀਂ ਮੰਨਿਆ। ਜੇ ਜਾਂਦੀ ਆ ਤੇ ਤਾਂ ਵੀ ਧਰਮ ਭ੍ਰਸ਼ਟ ਹੁੰਦਾ, ਜੇ ਨਹੀਂ ਜਾਂਦੀ ਤੇ ਗੁਰੂ ਦੇ ਹੁਕਮ ਦੀ ਅਵੱਗਿਆ ਹੁੰਦੀ ਆ। ਮਹਾਰਾਜ ਦੋਹਾਂ ਪਾਸੇ ਦੋਸ਼ ਹੈ,
ਜਾਉ ਜੇ ਧਰਮ ਬਿਨਾਸ਼ੀ ਹੋਏ,
ਜੇ ਜਾਂਦੀ ਆ ਤੇ ਧਰਮ ਬਿਨਸਦਾ, ਤੇ ਜੇ ਰਹਿੰਦੀ ਆ ਤੇ ਗੁਰੂ ਦੀ ਆਗਿਆ ਬਿਨਸਦੀ ਹੈ।
ਸੁਣ ਕਰ ਸ਼੍ਰੀ ਮੁਕਤੇ ਬਿਗਸਾਨੇ,
ਸੁਣ ਕੇ ਕਲਗੀਧਰ ਜੀ ਹੱਸ ਪਏ, ਮੁਸਕਰਾ ਪਏ। ਮਹਾਰਾਜ ਜੀ
ਸਾਧ ਸਾਧ ਤੇ ਸਾਤ ਬਖਾਨੇ,
ਮਹਾਰਾਜ ਜੀ ਕਹਿੰਦੇ ਬੇਟਾ ਸਾਬਾਸ਼ ਹੈ, ਤੇਰੇ ਹਿਰਦੇ ਦਾ ਨਿਸ਼ਚਾ ਬੜਾ ਪਰਪੱਕ ਹੈ। ਨਹੀਂ ਤਾਂ ਔਰਤਾਂ ਦੇ ਹਿਰਦੇ ਵਿੱਚ ਤਮੰਨਾ ਹੁੰਦੀ ਹੈ ਕਿ ਹਿੰਦੁਸਤਾਨ ਦਾ ਏਡਾ ਵੱਡਾ ਬਾਦਸ਼ਾਹ, ਉਸ ਬਾਦਸ਼ਾਹ ਦੀ ਘਰਵਾਲੀ ਬਣ ਜਾਵਾਂ, ਉਸ ਬਾਦਸ਼ਾਹ ਦੀ ਰਾਣੀ ਬਣ ਜਾਵਾਂ, ਉਹਦੇ ਵਾਸਤੇ ਭਾਵੇਂ ਮੈਨੂੰ ਆਪਣਾ ਧਰਮ ਤਿਆਗਣਾ ਪੈ ਜੇ। ਤਿਆਗ ਦਿੰਦੀਆਂ ਨੇ ਔਰਤਾਂ, ਪਰ ਹੇ ਬੇਟਾ ਤੂੰ ਗੁਰਸਿੱਖ ਬੱਚੀ ਹੈ, ਤੇਰੇ ਹਿਰਦੇ ਵਿੱਚ ਇਤਨਾ ਉੱਚਾ ਭਾਵ ਕਿ ਤੈਨੂੰ ਆਪਣਾ ਧਰਮ ਪਿਆਰਾ ਹੈ, ਹਿੰਦੁਸਤਾਨ ਦੇ ਬਾਦਸ਼ਾਹ ਦੀ ਜਿਹੜੀ ਬਾਦਸ਼ਾਹੀ ਹੈ ਤੂੰ ਉਹਨੂੰ ਠੋਕਰ ਮਾਰ ਦਿੱਤੀ ਹੈ। ਬੇਟਾ ਸਾਬਾਸ਼ ਹੈ ਤੇਰੇ, ਸਾਬਾਸ਼ ਹੈ ਤੇਰੇ ਇਸ ਉੱਚੇ ਕਿਰਦਾਰ ਨੂੰ।
ਕਮਨੋ ਤੇ ਠਾਕੇ ਹਮਾਰੇ, ਤੋਏ ਧਰਮ ਕੇ ਅਮਰ ਕੁਵਾਰੇ।
ਬੇਟਾ ਹੁਣ ਤੂੰ ਜਾਈ ਜ਼ਰੂਰ ਉੱਥੇ ਸਾਡੇ ਕਹਿਣ ਮੁਤਾਬਕ, ਪਰ ਹਾਂ ਅਸੀਂ ਬਚਨ ਕਰਦੇ ਹਾਂ ਤੇਰੇ ਧਰਮ ਦੇ ਰਾਖੇ ਅਸੀਂ ਬਣਾਂਗੇ, ਤੇਰੇ ਧਰਮ ਦੀ ਰਾਖੀ ਅਸੀਂ ਕਰਾਂਗੇ, ਤੇਰੇ ਧਰਮ ਦੇ ਰਖਵਾਲੇ ਅਸੀਂ ਬਣਾਂਗੇ। ਅਸੀਂ ਬਹਾਦਰ ਸ਼ਾਹ ਨੂੰ ਵਿਖਾਉਣਾ ਕਿ ਬਹਾਦਰ ਸ਼ਾਹ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਜੇ ਤੂੰ ਆਪਣੇ ਮਨ 'ਚ ਮੰਦ ਭਾਵਨਾ ਰੱਖੀ ਹੈ ਤੇ ਵੇਖ ਤੇਰੇ ਵਾਸਤੇ ਕਿਤਨੀ ਭਿਆਨਕ ਸਜ਼ਾ ਹੋ ਸਕਦੀ ਹੈ। ਉਹਨੂੰ ਡਰਾਉਣ ਵਾਸਤੇ ਅਸੀਂ ਇਹ ਸਾਰਾ ਕੌਤਕ ਸਾਂਗ ਵਰਤਿਆ। ਇਸ ਕਰਕੇ ਬੇਟਾ ਤੂੰ ਫਿਕਰ ਨਾ ਕਰ, ਤੂੰ ਜਾਈ ਜ਼ਰੂਰ ਪਰ ਤੇਰੇ ਧਰਮ ਦੀ ਰਾਖੀ ਅਸੀਂ ਕਰਾਂਗੇ।
ਸ਼ਾਹ ਏਕ ਨਰ ਤਿਆਗ ਸੋ ਗਏ।
ਬਹਾਦਰ ਸ਼ਾਹ ਜਦੋਂ ਗਿਆ ਸੀ ਆਪਣਾ ਇੱਕ ਬੰਦਾ ਛੱਡ ਗਿਆ ਸੀ ਉੱਥੇ ਕਿ ਉਸ ਲੜਕੀ ਨੂੰ ਲੈ ਕੇ ਆਉਣ ਲਈ।
ਏਕ ਸਿੱਖ ਸ਼੍ਰੀ ਗੋਲ ਸੰਗ ਦਿਓ।
ਮਹਾਰਾਜ ਜੀ ਸ਼ਾਮ ਦਾ ਸਮਾਂ ਹੋਇਆ, ਇੱਕ ਸਿੱਖ ਨਾਲ ਭੇਜ ਦਿੱਤਾ ਉਸ ਲੜਕੀ ਦੇ। ਇੱਕ ਤਾਂ ਬਹਾਦਰ ਸ਼ਾਹ ਦਾ ਬੰਦਾ ਸੀ, ਇੱਕ ਸਿੱਖ ਨਾਲ ਭੇਜ ਦਿੱਤਾ। ਵਿਚਕਾਰ ਉਹ ਲੜਕੀ ਆ ਸੱਜੇ ਖੱਬੇ, ਇੱਕ ਬਹਾਦਰ ਸ਼ਾਹ ਦਾ ਨੌਕਰ ਹੈ ਨਾਲ ਤੇ ਇੱਕ ਗੁਰੂ ਕਾ ਸਿੱਖ ਨਾਲ ਜਾ ਰਿਹਾ।
ਦੋਨੋਂ ਕੀ ਮਦਵਾ ਕਰ ਚੱਲੀ।
ਇਹਦਾ ਦੋਵਾਂ ਦੇ ਵਿਚਕਾਰ ਹੋ ਕੇ ਉਹ ਲੜਕੀ ਚੱਲ ਪਈ।
ਗੁਰੂ ਬਾਕ ਤੇ ਕਿਉਂ ਨਾ ਟੱਲੀ।
ਸਤਿਗੁਰਾਂ ਦਾ ਬਚਨ ਸੀ, ਭਰੋਸਾ ਸੀ ਗੁਰੂ ਬਚਨਾਂ ਤੇ, ਟਲੀ ਨਹੀਂ ਉਹ। ਉਹਨੂੰ ਪਤਾ ਸੀ ਵੀ ਜੇ ਗੁਰੂ ਨੇ ਕਿਹਾ ਕਿ ਤੇਰੇ ਧਰਮ ਦੀ ਰਾਖੀ ਅਸੀਂ ਕਰਾਂਗੇ ਤੇ ਉਹ ਜ਼ਰੂਰ ਕਰਨਗੇ। ਇਸ ਕਰਕੇ ਗੁਰੂ ਸਾਹਿਬ ਦੇ ਬਚਨਾਂ ਤੇ ਭਰੋਸਾ ਕਰਕੇ, ਯਕੀਨ ਕਰਕੇ ਉਹ ਲੜਕੀ ਚੱਲ ਪਈ।
ਆਗੇ ਸ਼ਾਹ ਪ੍ਰਤੀਕਤ ਮੈਸਾ।
ਅੱਗੇ ਬਹਾਦਰ ਸ਼ਾਹ ਮਨ ਚ ਮੰਦ ਬਿਰਤੀ ਧਾਰਨ ਕਰਕੇ ਉਡੀਕ ਹੀ ਕਰ ਰਿਹਾ ਸੀ।
ਅੱਗੇ ਘਾਵ ਪੀੜਤ ਹੈ ਜੈਸਾ।
ਜਿਵੇਂ ਕਿਸੇ ਨੂੰ ਘਾਵ ਲੱਗਾ ਹੋਵੇ ਤੇ ਜ਼ਖਮ ਦੇ ਨਾਲ ਉਹ ਪੀੜਾ ਹੁੰਦੀ ਹੈ ਨਾ, ਏਦਾ ਕੰਮ ਹੀ ਬਣਿਆ ਬਹਾਦਰ ਸ਼ਾਹ ਪੀੜਾ ਸਹਿਤ ਵਿਆਕੁਲ ਹੋ ਰਿਹਾ।
ਦਿਖੀ ਦੂਰ ਤੇ ਆਵਤ ਸੋ ਦੋਨੋ ਦਿਸ਼ ਮੈਂ ਘੇਰ ਦੋ।
ਆਖੋ ਸਤਨਾਮ ਸ੍ਰੀ
ਸ੍ਰੀ ਵਾਹਿਗੁਰੂ।
ਦੂਰੋਂ ਵੇਖ ਲਈ ਵੀ ਲੜਕੀ ਆ ਰਹੀ ਹੈ, ਪਰ ਉਹ ਲੜਕੀ ਤਾਂ ਲੜਕੀ ਦਿਸ ਰਹੀ ਹੈ, ਪਰ ਸੱਜੇ ਤੇ ਖੱਬੇ ਜਿਹੜੇ ਦੋ ਬੰਦੇ ਆ ਰਹੇ ਨੇ, ਇੱਕ ਸਿੱਖ ਤੇ ਇੱਕ ਬਹਾਦਰ ਸ਼ਾਹ ਦਾ ਵਿਅਕਤੀ, ਉਹ ਦੋਵੇਂ ਨੂੰ ਬੱਬਰ ਸ਼ੇਰ ਦਾ ਸਰੂਪ ਨਜ਼ਰ ਆਏ ਬਹਾਦਰ ਸ਼ਾਹ ਨੂੰ। ਉਹ ਜਿਹੜੇ ਦੋ ਮਰਦ ਸਨ ਨਾਲ, ਉਹ ਇਹਨੂੰ ਸ਼ੇਰ ਦਾ ਰੂਪ ਨਜ਼ਰ ਆ ਰਹੇ ਨੇ ਵੀ ਇਹ ਦੋ ਸ਼ੇਰ ਲੜਕੀ ਨਾਲ ਤੁਰੇ ਆਉਂਦੇ ਨੇ।
ਪਕੜੇ ਕੰਨ ਦੋਨ ਕੇ ਆਵਤ।
ਵੇਖਦਾ ਵੀ ਉਹਨਾਂ ਸ਼ੇਰਾਂ ਦੇ ਕੰਨ ਫੜੇ ਹੋਏ ਨੇ ਲੜਕੀ ਨੇ, ਏਦਾਂ ਇਹਨੂੰ ਨਜ਼ਰ ਆ ਰਿਹਾ ਬਹਾਦਰ ਸ਼ਾਹ ਨੂੰ ਵੀ ਉਹ ਜਿਹੜੇ ਸੱਜੇ ਖੱਬੇ ਦੋ ਬੰਦੇ ਸੀ ਸ਼ੇਰ ਦਿਸ ਰਹੇ ਨੇ ਇਹਨੂੰ, ਉਹਨਾਂ ਦੇ ਕੰਨ ਫੜੇ ਹੋਏ ਨੇ ਇਸ ਲੜਕੀ ਨੇ ਤੇ ਉਹਨਾਂ ਸ਼ੇਰਾਂ ਨੂੰ ਕੰਨਾਂ ਤੋਂ ਫੜ ਕੇ ਲੈ ਕੇ ਆ ਰਹੀ ਹੈ।
ਸ਼ਾਹ ਬਹਾਦਰ ਦਿਖ ਪੈ ਪਾਵਤ।
ਬਹਾਦਰ ਸ਼ਾਹ ਵੇਖ ਕੇ ਡਰ ਗਿਆ, ਇੱਕਦਮ ਕੰਬ ਗਿਆ ਵੀ ਮਹਿਲ ਚ ਸ਼ੇਰ ਆ ਗਏ ਨੇ ਮੇਰੇ ਪਾਸ। ਵੇਖ ਕੇ ਇੱਕਦਮ ਡਰ ਗਿਆ, ਕੰਬ ਗਿਆ।
ਇਹ ਬੜੇ ਜ਼ਾਲਮ ਤ੍ਰਿਆ ਨਿਆਰੇ।
ਇਹ ਤਾਂ ਔਰਤ ਬੜੀ ਜ਼ਾਲਮ ਹੈ, ਇਹ ਤਾਂ ਸ਼ੇਰ ਲਈ ਆਉਂਦੀ ਹੈ ਆਪਣੇ ਨਾਲ, ਜਿਹੜੀ ਸ਼ੇਰਾਂ ਨੂੰ ਕੰਨਾਂ ਤੋਂ ਫੜ ਕੇ ਲਿਆ ਸਕਦੀ ਹੈ, ਉਹ ਮੇਰੀ ਕੀ ਖੈਰ ਗੁਜ਼ਾਰੇਗੀ, ਮੈਨੂੰ ਤਾਂ ਮਾਰ ਮੁਕਾਵੇਗੀ, ਖਤਮ ਕਰ ਦੇਵੇਗੀ। ਇਹ ਤਾਂ ਬੜੀ ਜ਼ਾਲਮ ਔਰਤ ਲੱਗਦੀ ਹੈ।
ਪਹੁੰਚ ਨਿਕਟ ਦੇ ਮੁਝ ਮਾਰੇ।
ਇਹ ਨੇੜੇ ਪਹੁੰਚ ਗਈ ਮੈਨੂੰ ਮਾਰ ਮੁਕਾਵੇਗੀ।
ਜਿਉਂ ਜਿਉਂ ਨਿਕਟ ਆਏ ਡਰ ਧਾਰਤ।
ਜਿਵੇਂ ਜਿਵੇਂ ਉਹ ਲੜਕੀ ਨੇੜੇ ਆ ਰਹੀ ਹੈ, ਇਹ ਵੇਖ ਵੇਖ ਕੇ ਡਰੀ ਜਾਂਦਾ। ਇੱਕ ਰੰਗ ਆਉਂਦਾ ਬਹਾਦਰ ਸ਼ਾਹ ਦੇ ਚਿਹਰੇ ਤੇ, ਇੱਕ ਰੰਗ ਜਾਂਦਾ, ਡਰ ਡਰ ਦੇ ਨਾਲ ਕੰਬੀ ਜਾਂਦਾ ਹੈ।
ਦੇਤ ਨਰਨ ਕੋ ਹਾਥ ਇਸ਼ਾਰਤ।
ਉਹ ਸ਼ੇਰ ਵਿਖਾਉਣ ਦਾ ਜਿਹੜਾ ਅਸਲੀ ਸੂਚਕ ਹੈ ਉਹ ਇਹ ਹੈ ਕਿ ਇਹਨੂੰ ਭਿਆਨਕਤਾ ਵਿਖਾਣੀ ਸੀ ਬਹਾਦਰ ਸ਼ਾਹ ਨੂੰ ਗੁਰੂ ਕਲਗੀਧਰ ਨੇ, ਕਿ ਤੈਨੂੰ ਇਹੋ ਜਿਹੀ ਭਿਆਨਕ ਸਜ਼ਾ ਮਿਲ ਸਕਦੀ ਹੈ ਜੇ ਤੂੰ ਇਹ ਪਾਪ ਕੀਤਾ ਹੈ। ਉਹਨੂੰ ਡਰ ਵਿਖਾਉਣਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਕਦੇ ਤੂੰ ਆਪਣੇ ਮਨ ਵਿੱਚ ਕਿਸੇ ਗੁਰਸਿੱਖ ਦੀ ਲੜਕੀ ਪ੍ਰਤੀ ਆਪਣੇ ਮਨ 'ਚ ਮੰਦ ਭਾਵਨਾ ਨਾ ਰੱਖੀ। ਇਹ ਉਹਨੂੰ ਤੱਕਣਾ ਸੀ, ਦੱਸਣਾ ਸੀ, ਸੂਚਕਤਾ ਹੀ ਦਿਖਾਉਣੀ ਸੀ। ਤੋ ਕਹਿੰਦੇ ਇਸ ਪ੍ਰਕਾਰ ਦੇ ਨਾਲ ਇਹ ਹੱਥਾਂ ਦੇ ਨਾਲ ਦੂਰੋਂ ਦੂਰੋਂ ਇਸ਼ਾਰਾ ਕਰਕੇ ਕਹਿਣ ਲੱਗਾ,
ਹੀ ਗਿਰ ਜਾਓ ਇਸ ਲਈ ਪਸ਼ਚਾਤੇ ਦੀਰਘ ਕਰੂਰਾ ਮੈਂ ਇਹ ਜਾਤੇ।
ਕੱਲੇ ਨੂੰ ਸ਼ੇਰ ਦਿਸ ਰਹੇ ਨੇ, ਬਾਕੀ ਹੋਰ ਵੀ ਨੇ ਉੱਥੇ ਸਿਪਾਹੀ। ਉਹਨਾਂ ਨੂੰ ਕਹਿੰਦਾ ਜਾਓ ਛੇਤੀ ਛੇਤੀ ਆ ਲੜਕੀ ਨੂੰ ਵਾਪਸ ਲੈ ਜਾਓ। ਉਹ ਲੋਕ ਵੇਖ ਕੇ ਹੈਰਾਨ ਹੋ ਰਹੇ ਨੇ ਵੀ ਬਹਾਦਰ ਸ਼ਾਹ ਨੂੰ ਕੀ ਹੋ ਗਿਆ। ਕਹਿੰਦਾ ਇਹਨਾਂ ਨੂੰ ਵਾਪਸ ਲੈ ਜਾਓ, ਇਹਨੂੰ ਪਿੱਛੇ ਕਰਕੇ ਲੈ ਜਾਓ, ਇਹ ਤਾਂ ਬੜੀ ਦੀਰਘ ਕਰੂਰਾ ਹੈ, ਇਹ ਤਾਂ ਬੜੀ ਭਿਆਨਕ ਔਰਤ ਹੈ ਜਿਹੜੀ ਸ਼ੇਰਾਂ ਦਾ ਕੰਨ ਫੜ ਕੇ ਮੇਰੇ ਵੱਲ ਲਈ ਆਉਂਦੀ ਹੈ।
ਦੂਤ ਸ਼ਾਹ ਕੋ ਅਰਸ਼ ਇੱਕ ਦੋ,
ਉਹ ਜਿਹੜਾ ਦੂਤ ਸੀ ਬਹਾਦਰ ਸ਼ਾਹ ਦਾ ਤੇ ਜਿਹੜਾ ਉਹ ਗੁਰੂ ਕਾ ਸਿੱਖ ਸੀ।
ਸ਼ਾਹ ਇਸ਼ਾਰਤ ਕੋ ਲੱਕ ਸੋ,
ਉਹਨਾਂ ਨੇ ਬਹਾਦਰ ਸ਼ਾਹ ਦਾ ਇਸ਼ਾਰਾ ਸਮਝਿਆ ਵੀ ਬਹਾਦਰ ਸ਼ਾਹ ਸਾਨੂੰ ਪਿੱਛੇ ਮੋੜਨਾ ਚਾਹੁੰਦਾ ਹੈ।
ਜਿਨ ਪਿੱਛੇ ਨਹੀਂ ਹਟਾਏ,
ਪਿੱਛੇ ਨੂੰ ਉਹਨਾਂ ਨੇ ਉਹ ਲੜਕੀ ਨੂੰ ਉੱਥੋਂ ਹੀ ਪਿੱਛੇ ਹਟਾ ਦਿੱਤਾ, ਬਹਾਦਰ ਸ਼ਾਹ ਦੀ ਪਰਛਾਵੀ ਤੱਕ ਨਹੀਂ ਪੈਣ ਦਿੱਤੀ, ਦੂਰੋਂ ਹੀ ਬਹਾਦਰ ਸ਼ਾਹ ਤੋਂ ਹਟਾ ਕੇ ਮੋੜ ਕੇ ਪਿੱਛੇ ਲੈ ਗਏ।
ਪਹੁੰਚੀ ਸ਼ਿਗਰ ਗੁਰੂ ਟਿਕ ਆਏ,
ਲੜਕੀ ਦਾ ਧਰਮ ਬਚ ਗਿਆ। ਹੁਣ ਜਿਸ ਦੇ ਧਰਮ ਦੇ ਰਾਖੇ ਖੁਦ ਬਾਜਾਂ ਵਾਲੇ ਪ੍ਰੀਤਮ ਹੋਣ, ਉਹਦੇ ਧਰਮ ਨੂੰ ਭ੍ਰਸ਼ਟ ਕੌਣ ਕਰ ਸਕਦਾ ਸੀ। ਉਹ ਲੜਕੀ ਗੁਰੂ ਸਾਹਿਬ ਜੀ ਦਾ ਸ਼ੁਕਰ ਕਰਨ ਵਾਸਤੇ ਵਾਪਸ ਮਹਾਰਾਜ ਜੀ ਦੇ ਦਰਬਾਰ ਵਿੱਚ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਗਈ।
ਧੰਨ ਧੰਨ ਕੈ ਪਾਇਨ ਪਰੇ, ਮਹਾ ਪਾਪ ਤੇ ਰੱਛਾ ਕਰੇ।
ਧੰਨ ਹੋ ਬਾਜਾਂ ਵਾਲੇ ਪ੍ਰੀਤਮ ਜੀ, ਧੰਨ ਹੋ ਧੰਨ ਹੋ, ਤੁਸੀਂ ਏਡੇ ਵੱਡੇ ਮਹਾ ਪਾਪ ਤੋਂ ਮੇਰੀ ਰੱਛਿਆ ਕਰ ਲਈ ਹੈ, ਮੈਨੂੰ ਬਚਾ ਲਿਆ, ਮੇਰੇ ਧਰਮ ਦੀ ਰਾਖੀ ਕਰ ਦਿੱਤੀ ਹੈ। ਕਲਗੀਧਰ ਜੀ
ਆਏ ਸਿੰਜ ਸਦਨ ਸਿਧਾਏ,
ਸਤਿਗੁਰਾਂ ਦੀ ਆਗਿਆ ਲੈ ਕੇ ਭਾਈ ਜਵਾਹਰ ਸਿੰਘ ਸੁਨਿਆਰੇ ਦੀ ਉਹ ਲੜਕੀ ਵਾਪਸ ਆਪਣੇ ਘਰ ਚਲੀ ਗਈ।
ਗੁਰ ਮਹਿਮਾ ਕੋ ਜੈ ਕਹਿ ਗਾਈ,
ਕਿੱਥੇ ਕਿੱਥੇ ਉਹਨੇ ਗੁਰੂ ਸਾਹਿਬ ਦੀ ਮਹਿਮਾ ਗਾਈ, ਹਰ ਜਗ੍ਹਾ ਤੇ ਸਤਿਗੁਰਾਂ ਦੀ ਸਿਫਤ ਗਾਇਨ ਕੀਤੀ।
ਸੁੰਦਰ ਉਪਮਨ ਮੈਂ ਗੁਰ ਥਿਰੇ,
ਸਤਿਗੁਰੂ ਜੀ ਇਧਰ ਸੋਹਣੇ ਬਾਗ ਦੇ ਵਿੱਚ ਥਿਰੇ ਹੋਏ ਨੇ।
ਅਨਕ ਬਿਲਾਸ ਆਨੰਦ ਸੋ ਕਰੇ,
ਅਨਕ ਪ੍ਰਕਾਰ ਦੇ ਬਿਲਾਸ ਕੌਤਕ ਸਤਿਗੁਰੂ ਜੀ ਕਰ ਰਹੇ ਨੇ। ਗੁਰਦੇਵ ਦੀ ਉਹ ਪਾਵਨ ਪਵਿੱਤਰ ਕਥਾ ਜੋ ਅਨਕ ਪ੍ਰਕਾਰ ਦੇ ਚੋਜ ਗੁਰਦੇਵ ਵਰਤਾ ਰਹੇ ਨੇ, ਅਗਲਿਆਂ ਪ੍ਰਸੰਗਾਂ ਵਿੱਚ ਆਪ ਸਮੂਹ ਮਾਈ ਭਾਈ ਸਰਵਣ ਕਰੋਗੇ।